ਵਾਰ 11ਵੀਂ ਦੀ 19ਵੀਂ ਪੌੜੀ ਵਿੱਚ ਫੁਰਮਾਨ ਕਰ ਰਹੇ ਹਨ ਉਹਨਾਂ ਹੋਰ ਗੁਰਸਿੱਖਾਂ ਦੇ ਨਾਮ ਗੰਗੂ ਨਾਉਂ ਸਹਿਗਲਾ ਰਾਮਾ ਧਰਮਾ ਉਹਦਾ ਭਾਈ ਜੱਟੂ ਭੱਟੂ ਵੇਤਿਆ ਫਿਰਨਾ ਸੂਦ ਵੱਡਾ ਸੱਤ ਭਾਈ ਭੋਲੂ ਭੱਟੂ ਜਾਣੀਅਨ ਸਨਮੁਖ ਤਿਵਾੜੀ ਸੁਖਦਾਈ ਡੱਲਾ ਭਾਗੀ ਭਗਤ ਹੈ ਜਾਪੂ ਨਿਵਲਾ ਗੁਰਸਰਨਾਈ ਮੂਲਾ ਸੂਜਾ ਧਾਮਣੇ ਚੰਦੂ ਚੌਜੜ ਸੇਵ ਕਮਾਈ ਰਾਮਦਾਸ ਭੰਡਾਰੀਆ ਬਾਲਾ ਸਾਈ ਦਾਸ ਧਿਆਈ ਗੁਰਮੁਖ ਵਿਸ਼ਨੂੰ ਬੀਬੜਾ ਮਾਛੀ ਸੁੰਦਰ ਗੁਰਮਤ ਪਾਈ ਸਾਧ ਸੰਗਤ ਵੱਡੀ ਵਡਿਆਈ ਸਾਧ ਸੰਗਤ ਵੱਡੀ ਵਡਿਆਈ ਗੰਗੂ ਨਾਉਂ ਸਹਿਗਲਾ ਰਾਮਾ ਧਰਮਾ ਉਹਦਾ ਭਾਈ ਗੰਗੂ ਸਹਿਗਲ ਜਾਤ ਦਾ ਰਾਜਾ ਧਰਮਾ ਤੇ ਉਹਦਾ ਇਹ ਆਪਸ ਦੇ ਵਿੱਚ ਭਰਾਓ ਹਨ। ਫਿਰ ਸਰਵਣ ਕਰ ਲੈਣਾ, ਜਿਹੜਾ ਗੰਗੂ ਹੈ ਇਹ ਸਹਿਗਲ ਜਾਤ ਦਾ ਹੈ ਪਰ ਬਾਕੀ ਤਿੰਨੇ ਭਰਾ ਹਨ। ਕਹਿਣ ਲੱਗੇ ਰਾਮਾ ਧਰਮਾ ਉਹਦਾ ਭਾਈ, ਇਹ ਤਿੰਨੇ ਆਪਸ ਦੇ ਵਿੱਚ ਭਰਾ ਹਨ, ਰਾਮਾ ਧਰਮਾ ਤੇ ਭਾਈ ਉਹਦਾ, ਇਹ ਤਿੰਨੇ ਭਰਾ ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਸਿੱਖਾਂ ਵਿੱਚ ਗਿਣੇ ਗਏ ਹਨ। ਜੱਟੂ ਭੱਟੂ ਵੇਤਿਆ ਫਿਰਨਾ ਸੂਦ ਵੱਡਾ ਸੱਤ ਭਾਈ, ਭਾਈ ਜੱਟੂ ਭੱਟੂ ਇਹ ਤਤ ਬੇਤੇ ਮਹਾਨ ਗੁਰਸਿੱਖ, ਐ ਤਤ ਨੂੰ ਬੁੱਝਣ ਵਾਲੇ, ਸਤਿਗੁਰ ਦੇ ਚਰਨਾਂ ਚ ਜਿਵੇਂ ਦੁੱਧ ਰਿੜਕੀਏ ਤੇ ਮੱਖਣ ਘਿਓ ਨਿਕਲਦਾ ਨਾ, ਉਹ ਦੁੱਧ ਦਾ ਤਤ ਹੈ। ਇਸ ਤਰ੍ਹਾਂ ਕਹਿੰਦੇ ਸਿੱਖੀ ਦੇ ਤਤ ਨੂੰ, ਨਾਮ ਸਿਮਰਨ ਨੂੰ ਇਹ ਜਾਣਨ ਵਾਲੇ ਹਨ, ਭਾਈ ਜੱਟੂ ਤੇ ਭਾਈ ਭੱਟੂ ਤਤ ਬੇਤੇ ਹਨ। ਫਿਰਨਾ ਸੂਦ ਵੱਡਾ ਸੱਤ ਭਾਈ, ਫਿਰਨਾ ਸੂਦ ਜਾਤੀ ਵਾਲਾ ਸੱਚੇ ਭਾਵ ਵਾਲਾ ਹੋਇਆ, ਸੱਚੇ ਭਾਵ ਦਾ ਭਾਵ ਸੱਚੇ ਪ੍ਰੇਮ ਵਾਲਾ ਹੈ, ਇਹ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜਨ ਵਾਲਾ, ਅੰਦਰੋਂ ਦਿਲੋਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਪ੍ਰੀਤ ਕਰਨ ਵਾਲਾ ਹੈ ਭਾਈ ਫਿਰਨਾ ਸੂਦ, ਮਹਾਨ ਗੁਰਸਿੱਖ ਹੈ। ਭੋਲੂ ਭੱਟੂ ਜਾਣੀਅਨ ਸਨਮੁਖ ਤੇ ਵਾੜੀ ਸੁਖਦਾਈ, ਭਾਈ ਭੋਲੂ ਤੇ ਭਾਈ ਭੱਟੂ ਨਾਮੇ ਗੁਰੂ ਦੇ ਸਨਮੁਖ ਰਹਿਣ ਵਾਲੇ ਸਿੱਖ ਤੇ ਵਾੜੀ ਪੰਡਿਤ, ਇਹ ਬੜਾ ਸੁਖਦਾਈ ਜੀਵਨ ਵਾਲਾ ਸੀ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚੋਂ ਇਹਨੇ ਬੜੇ ਸੁਖ ਆਤਮਿਕ ਆਨੰਦ ਮਾਣੇ ਹਨ, ਇਹ ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਸਿੱਖ ਹਨ ਸਾਰੇ ਦੇ ਸਾਰੇ। ਡੱਲਾ ਭਾਗੀ ਭਗਤ ਹੈ ਜਾਪੂ ਨਿਵਲਾ ਗੁਰਸਰਨਾਈ, ਭਾਈ ਡੱਲਾ ਭਾਈ ਭਾਗੂ ਭਾਈ ਜਾਪੂ ਤੇ ਭਾਈ ਨਿਵਲਾ, ਇਹ ਸਤਿਗੁਰੂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ ਹਨ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਸ਼ਰਨਾਗਤ ਤੱਕੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਦੀ ਚਰਨ ਸ਼ਰਨ ਦਾ ਜਿਨ੍ਹਾਂ ਨੇ ਓਟ ਆਸਰਾ ਲਿਆ ਤੇ ਮਹਾਰਾਜ ਨੇ ਇਹਨਾਂ ਸਾਰਿਆਂ ਗੁਰਸਿੱਖਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦਿੱਤੀ ਹੈ। ਮੂਲਾ ਸੂਜਾ ਧਾਵਣੇ ਚੰਦੂ ਚੌਜੜ ਸੇਵ ਕਮਾਈ, ਭਾਈ ਮੂਲਾ ਤੇ ਭਾਈ ਸੂਜਾ ਧਾਵਣ ਜਾਤ ਵਾਲੇ ਸਨ, ਚੰਦੂ ਚੌਜੜ ਨੇ ਬਹੁਤ ਸੇਵਾ ਕੀਤੀ ਗੁਰੂ ਅਰਜਨ ਦੇਵ ਪਾਤਸ਼ਾਹ, ਸੇਵ ਕਮਾਈ, ਇਹਨਾਂ ਨੇ ਬੜੀ ਸੇਵਾ ਸਤਿਗੁਰੂ ਪਾਤਸ਼ਾਹ ਜੀ ਦੀ ਕਮਾਉਣੀ ਕੀਤੀ ਹੈ, ਸੇਵਾ ਕਰਕੇ ਬੇਅੰਤ ਫਲ ਗੁਰੂ ਅਰਜਨ ਦੇਵ ਪਾਤਸ਼ਾਹ ਕੋਲੋਂ ਇਹਨਾਂ ਨੇ ਪ੍ਰਾਪਤ ਕੀਤੇ ਹਨ। ਰਾਮਦਾਸ ਭੰਡਾਰੀਆ ਬਾਲਾ ਸਾਈ ਦਾਸ ਧਿਆਈ, ਰਾਮਦਾਸ ਗੁਰੂ ਪਾਤਸ਼ਾਹ ਦਾ ਰਸੋਈਆ, ਇਹ 5ਵੇਂ ਪਾਤਸ਼ਾਹ ਦੇ ਵੇਲੇ ਇੱਕ ਚੌਥੇ ਪਾਤਸ਼ਾਹ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਇੱਥੇ, ਪਰ ਇੱਕ ਸੇਵਕ ਦਾ ਜ਼ਿਕਰ ਕਰ ਰਹੇ ਹਨ 5ਵੇਂ ਪਾਤਸ਼ਾਹ ਦੇ ਸਿੱਖ ਦਾ, ਇਹ ਭੰਡਾਰੀਆ ਹੈ ਪਾਵਰ ਰਸੋਈਆ ਮਹਾਰਾਜ ਦਾ, ਜਿਵੇਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਰਸੋਈਏ ਦਾ ਜ਼ਿਕਰ ਆਇਆ ਸੀ, ਜੋਧ ਰਸੋਈਆ ਲਿਖਿਆ ਭਾਈ ਗੁਰਦਾਸ ਜੀ ਨੇ, ਇਸੇ ਤਰ੍ਹਾਂ ਰਾਮਦਾਸ ਭੰਡਾਰੀਆ ਭਾਵ ਰਾਮਦਾਸ ਨਾਮ ਦਾ ਸਿੱਖ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰ ਕਰਦਾ ਰਸੋਈਆ ਲਾਂਗਰੀ ਹੈ। ਬਾਲਾ ਸਾਈ ਦਾਸ ਧਿਆਈ, ਭਾਈ ਬਾਲਾ ਤੇ ਭਾਈ ਸਾਈ ਦਾਸ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਧਿਆਨ ਜੋੜਨ ਵਾਲੇ ਮਹਾਨ ਗੁਰਸਿੱਖ ਹਨ। ਗੁਰਮੁਖ ਵਿਸ਼ਨੂੰ ਬੀਬੜਾ ਮਾਛੀ ਸੁੰਦਰ ਗੁਰਮਤ ਪਾਈ। ਗੁਰਮੁਖ ਵਿਸ਼ਨੂੰ ਬੀਬੜਾ ਤੇ ਸੁੰਦਰ ਮਾਛੀ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਸਿੱਖਿਆ ਧਾਰਨ ਕੀਤੀ ਹੈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕੋਲੋਂ ਗੁਰਮਤ ਦੀ ਪ੍ਰਾਪਤੀ ਕੀਤੀ ਹੈ। ਮਨਮਤ ਛੱਡ ਕੇ, ਅਨਮਤ ਛੱਡ ਕੇ, ਦੁਰਮਤ ਛੱਡ ਕੇ ਇਹਨਾਂ ਨੇ ਸਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਗੁਰੂ ਦੀ ਮਤ ਧਾਰਨ ਕਰਕੇ ਸਿੱਖੀ ਨੂੰ ਕਮਾਇਆ ਹੈ। ਸਾਧ ਸੰਗਤ ਵੱਡੀ ਵਡਿਆਈ, ਸਤਿਗੁਰੂ ਪਾਤਸ਼ਾਹ ਜੀ ਦੀ ਜਿਹੜੀ ਸਾਧ ਸੰਗਤ ਹੈ ਉਹਦੀ ਵਡਿਆਈ ਵੱਡੀ ਹੈ। ਕਿਉਂ ਵੱਡੀ ਹੈ? ਹੁਣ ਇੱਕ ਵਚਨ ਸੁਣ ਲੈਣਾ ਇੱਥੇ। ਬੀਬੜਾ ਜਿਹੜਾ ਸੀ, ਮਾਛੀ ਸੁੰਦਰ ਗੁਰਮਤ ਪਾਈ। ਸਾਧ ਸੰਗਤ, ਗੁਰਮੁਖ ਵਿਸ਼ਨੂੰ ਬੀਬੜਾ ਮਾਛੀ ਸੁੰਦਰ ਗੁਰਮਤ ਪਾਈ। ਹੁਣ ਉਹ ਜਿਹੜਾ ਸੁੰਦਰ ਨਾਂ ਦਾ ਬੰਦਾ ਨਾ, ਇਹ ਮਾਛੀ ਆ, ਮੱਛੀਆਂ ਆਦਿਕ ਫੜਨ ਵਾਲਾ ਸੀ ਇਹ। ਸਾਧ ਸੰਗਤ, ਜਦੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਸੰਗਤ ਚ ਆਇਆ, ਸਤਿਗੁਰੂ ਪਾਤਸ਼ਾਹ ਨੇ ਆਖਿਆ ਛੱਡ ਇਹ ਸਾਰੇ ਦਾ ਸਾਰਾ ਕੁਛ, ਕਿਸੇ ਜੀਵ ਦੀ ਜਾਨ ਨਾ ਲੈ, ਹੋਰ ਧਰਮ ਦੀ ਕੋਈ ਕਿਰਤ ਕਰਕੇ ਖਾ ਲਿਆ ਕਰ, ਹੋਰ ਧਰਮ ਦੀ ਕਿਰਤ, ਦਸਾਂ ਨੌਵਾਂ ਦੀ ਕੋਈ ਕਿਰਤ ਕਮਾਈ, ਕੋਈ ਵਪਾਰ ਕਰ, ਕੋਈ ਨੌਕਰੀ ਚਾਕਰੀ ਕਰ। ਪਾਤਸ਼ਾਹ ਕਹਿੰਦੇ ਇੱਦਾਂ ਆਪਣਾ ਢਿੱਡ ਭਰ, ਇਹਨਾਂ ਜੀਵਾਂ ਨੂੰ ਨਦੀਆਂ ਦਰਿਆਵਾਂ ਆਦਿਕਾਂ ਵਿੱਚੋਂ ਪਕੜ ਕੇ ਉਹਨਾਂ ਦੀ ਜਾਨ ਦਾ ਘਾਤ ਨਾ ਕਰ। ਐਸੇ ਐਸੇ ਲੋਕਾਂ ਨੂੰ ਸਹਿਬ ਸੱਚੇ ਪਾਤਸ਼ਾਹ ਨੇ ਗੁਰਮਤ ਸਿਖਾ ਤੀ, ਉਹ ਗੁਰੂ ਚਰਨਾਂ ਦੇ ਭੌਰੇ ਬਣ ਗਏ। ਭਾਵ ਇੱਥੇ ਉਹ ਮਾਛੀ ਮੱਛੀਆਂ ਫੜਨ ਵਾਲੇ ਵੀ ਕਹਿਣ ਦਾ ਭਾਵ ਹੈ, ਗੁਰੂ ਅਰਜਨ ਦੇਵ ਸਾਹਿਬ ਦੀ ਸੰਗਤ ਵਿੱਚ ਆ ਕੇ ਤਰ ਗਏ, ਮੁਕਤ ਹੋ ਗਏ। ਇਸ ਲਈ ਸਾਧ ਸੰਗਤ ਵੱਡੀ ਵਡਿਆਈ, ਸਾਧ ਸੰਗਤ ਦੀ ਵਡਿਆਈ ਬੜੀ ਵੱਡੀ ਹੈ। ਤੋ ਸਾਧ ਸੰਗਤ, ਇਹ ਫਿਰ ਗੁਰੂ ਦਾ ਸਿੱਖ ਜਿਹੜਾ ਸੀ ਨਾ ਭਾਈ ਸੁੰਦਰ ਮਾਛੀ, ਇਹ ਸਤਿਗੁਰੂ ਜੀ ਦੇ ਲੰਗਰ ਦੇ ਵਿੱਚ ਲੱਕੜਾਂ ਦੀ ਸੇਵਾ ਕਰਦਾ ਸੀ, ਲੱਕੜਾਂ ਢੋਇਆ ਕਰਦਾ ਸੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਲੰਗਰ ਪ੍ਰਸ਼ਾਦ ਤਿਆਰ ਹੁੰਦੇ ਸੀ, ਇਹਨੇ ਜੰਗਲ 'ਚ ਜਾਣਾ, ਉੱਥੋਂ ਲੱਕੜਾਂ ਆਦਿਕ ਕੱਟ ਕੇ ਲਿਆਉਣੀਆਂ, ਜਿਵੇਂ ਭਾਈ ਮੱਝ ਸੇਵਾ ਕਰਦੇ ਸਨ। ਇੱਦਾਂ ਇਹ ਵੀ ਭਾਈ ਸੁੰਦਰ ਮਾਛੀ ਬੜਾ ਪਿਆਰਾ ਸੇਵਕ ਹੋਇਆ, ਲੰਗਰਾਂ ਵਾਸਤੇ ਲੱਕੜਾਂ ਢੋਣੀਆਂ, ਤਿਵਾੜੀ ਪੰਡਿਤ ਸਤਿਗੁਰੂ ਦੇ ਦਰਬਾਰ ਵਿੱਚ ਗੁਰਮਤ ਦੀ ਵਿਚਾਰ ਵੀ ਸੰਗਤਾਂ ਨੂੰ ਕਦੇ ਕਦੇ ਸਰਵਣ ਕਰਾਇਆ ਕਰਦੇ ਸਨ। ਸੋ ਸਤਿਗੁਰੂ ਦਾ ਸੁਭਾਅ ਇਹ ਹੈ, ਸਾਰੇ ਸਿੱਖਾਂ ਤੋਂ ਇਹ ਤੱਤ ਨਿਕਲਦਾ, ਜੋ ਸ਼ਰਨ ਆਵੈ ਤੇ ਸਕੰਠ ਲਾਵੈ ਇਹੋ ਬਿਰਧ ਸੁਆਮੀ ਸੰਧਾ। ਇਹ ਸਤਿਗੁਰੂ ਦਾ ਸੁਭਾਅ ਹੈ, ਜਿਹੜੇ ਸਤਿਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆਉਂਦੇ ਹਨ, ਸਤਿਗੁਰੂ ਪਾਤਸ਼ਾਹ ਮੇਰੇ ਦਾਤਾ ਜੀ ਉਹਨਾਂ ਨੂੰ ਆਪਣੀਆਂ ਚਰਨਾਂ ਵਿੱਚ ਜੋੜ, ਆਪਣੇ ਕੰਠ ਗਲ ਨਾਲ ਲਾ ਲੈਂਦੇ ਨੇ। ਵਾਰ 11ਵੀਂ ਦੀ 20ਵੀਂ ਪੌੜੀ ਵਿੱਚ ਹੋਰਨਾਂ ਗੁਰਸਿੱਖਾਂ ਦਾ ਨਾਮ ਵਰਣਨ ਕਰ ਰਹੇ ਹਨ। ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਜੱਟੂ ਭਾਨੂ ਤੀਰਥਾ ਚਾਏ ਚਾਈਲੇ ਚੱਡੇ ਚਾਰੇ ਸਣੇ ਨਿਹਾਲੇ ਜਾਣੀਆਂ ਸਨਮੁਖ ਸੇਵਕ ਗੁਰੂ ਪਿਆਰੇ ਸੇਖੜ ਸਾਧ ਵਖਾਣੀਐ ਨਾਊ ਭੁੱਲੂ ਸਿੱਖ ਸੁਚਾਰੇ ਜੱਟੂ ਭੀਵਾ ਜਾਣੀਐਨ ਮਹਾਂਪੁਰਖ ਮੂਲਾ ਪਰਵਾਰੇ ਚਤੁਰਦਾਸ ਮੂਲਾ ਕਪੂਰ ਹਾੜੂ ਗਾੜੂ ਵਿੱਜ ਵਿਚਾਰੇ ਫਿਰਨਾ ਬਹਿਲ ਵਖਾਣੀਐ ਜੇਠਾ ਚੰਗਾ ਕੁੱਲ ਨਿਸਤਾਰੇ ਵਿਸ਼ਾ ਗੋਪੀ ਤੁਲਸੀਆ ਭਾਰ ਦੁਆਜੀ ਸਨਮੁਖ ਸਾਰੇ ਵੱਡਾ ਗੋ ਭਗਤ ਹੈ ਭਾਈ ਅੜਾ ਗੋਇੰਦ ਘੇਈ ਗੁਰੂ ਦੁਆਰੇ ਸਤਿਗੁਰ ਪੂਰੇ ਪਾਰੇ ਉਤਾਰੇ ਸਤਿਗੁਰ ਪੂਰੇ ਪਾਰੇ ਉਤਾਰੇ। ਕਹਿਣ ਲੱਗੇ ਜੱਟੂ ਭਾਨੂ ਤੀਰਥਾ ਚਾਏ ਚਾਈਲੇ ਚੱਡੇ ਚਾਰੇ। ਭਾਈ ਜੱਟੂ, ਭਾਈ ਭਾਨੂ, ਤੀਰਥਾ, ਨਿਹਾਲਾ, ਇਹ ਚਾਰੇ ਚੱਡਾ ਜਾਤ ਦੇ ਵੱਡੇ ਪ੍ਰੇਮੀ ਤੇ ਸਤਿਗੁਰੂ ਪਾਤਸ਼ਾਹ ਦੇ ਸਨਮੁਖ ਰਹਿਣ ਵਾਲੇ ਗੁਰੂ ਦੇ ਪਿਆਰੇ ਸਿੱਖ ਹੋਏ ਹਨ। ਭਾਈ ਜੱਟੂ, ਫਿਰ ਸਰਵਣ ਕਰ ਲੈਣਾ, ਭਾਈ ਜੱਟੂ, ਭਾਈ ਭਾਨੂ, ਭਾਈ ਤੀਰਥਾ ਅਤੇ ਭਾਈ ਨਿਹਾਲਾ। ਕਹਿਣ ਲੱਗੇ ਸਾਰੇ ਦੇ ਸਾਰੇ ਜਿਹੜੇ ਇਹ ਚੱਡਾ ਜਾਤ ਦੇ ਆ, ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਰਹਿਣ ਵਾਲੇ ਸਿੱਖ ਗੁਰੂ ਦੇ ਪਿਆਰੇ ਹਨ, ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਪ੍ਰੀਤ ਕਰਨ ਵਾਲੇ ਨੇ। ਸਣੇ ਨਿਹਾਲੇ ਜਾਣੀਐਨ ਸਨਮੁਖ ਸੇਵਕ ਗੁਰੂ ਪਿਆਰੇ, ਇਸ ਪੰਕਤੀ ਦਾ ਦਾਸ ਨੇ ਪਹਿਲਾਂ ਭਾਈ ਨਿਹਾਲਾ ਜੀ ਦਾ ਜਿਹੜਾ ਜ਼ਿਕਰ ਕੀਤਾ ਹੈ, ਇਹ ਸਤਿਗੁਰੂ ਪਾਤਸ਼ਾਹ ਦੇ ਸੇਵਕ ਪਿਆਰੇ ਹਨ, ਸਾਥ ਰਹਿਣ ਵਾਲੇ ਸਣੇ ਨਿਹਾਲੇ, ਭਾਵ ਉਹਨਾਂ ਤਿੰਨਾਂ ਦੇ ਸਣੇ, ਭਾਈ ਜੱਟੂ, ਭਾਈ ਭਾਨੂ, ਭਾਈ ਤੀਰਥ, ਤੇ ਫਿਰ ਦੂਸਰੀ ਤੁਕ ਵਿੱਚ ਕਹਿੰਦੇ ਸਣੇ ਨਿਹਾਲੇ ਜਾਣੀਆਂ, ਸਣੇ ਵੀ ਉਹਦੇ ਸਮੇਤ, ਉਹਨਾਂ ਤਿੰਨਾਂ ਦੇ ਸਮੇਤ ਇਹ ਜਿਹੜਾ ਭਾਈ ਨਿਹਾਲਾ ਹੈ, ਇਹ ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਗੁਰੂ ਦੇ ਬੜੇ ਪਿਆਰੇ ਸਿੱਖ ਹਨ। ਸੇਖੜ ਸਾਧ ਵਖਾਣੀ ਹੈ, ਨਾਊ ਭੁੱਲੂ ਸਿੱਖ ਸੁਚਾਰੇ, ਨਾਊ ਤੇ ਭੁੱਲੂ, ਇਹ ਸੇਖੜ ਜਾਤ ਦੇ ਸਾਧ, ਸੇਖੜ ਜਾਤ ਦੇ ਸਿੱਖ, ਸੇਖੜ ਜਾਤ ਦੇ ਗੁਰਮੁਖ ਜਨ, ਗੁਰੂ ਦੇ ਬੜੇ ਪਿਆਰੇ ਸੇਵਕ ਹੋਏ, ਚੰਗੇ ਆਚਾਰ ਵਾਲੇ ਅਤੇ ਚੰਗੀ ਕਥਨੀ ਤੇ ਕਰਨੀ ਵਾਲੇ ਹਨ। ਜੱਟੂ ਭੀਵਾ ਜਾਣੀਅਨ ਮਹਾਂਪੁਰਖ ਮੂਲਾ ਪਰਵਾਰੇ, ਜੱਟੂ ਜਾਤ ਦਾ ਭੀਵਾ ਸੀ ਅਤੇ ਮੂਲਾ ਬੜਾ ਮਹਾਂਪੁਰਖ, ਸਣੇ ਪਰਿਵਾਰ, ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਨਾਲ ਜੁੜਿਆ ਹੋਇਆ ਗੁਰਸਿੱਖ ਸੀ। ਚਤੁਰਦਾਸ ਮੂਲਾ ਕਪੂਰ ਹਾੜੂ ਗਾੜੂ ਵਿੱਜ ਵਿਚਾਰੇ, ਚਤੁਰਦਾਸ ਤੇ ਮੂਲਾ ਜਾਤ ਦੇ ਕਪੂਰ ਖੱਤਰੀ ਸਨ, ਹਾੜੂ ਤੇ ਗਾੜੂ ਵਿਚਾਰੇ ਜਾਤ ਦੇ ਵਿੱਜ ਸਨ। ਸਾਧ ਸੰਗਤ, ਹਾੜੂ ਤੇ ਗਾੜੂ ਜਾਤ ਦੇ ਵਿੱਜ ਸਨ, ਇਹਨਾਂ ਨੂੰ ਵਿਚਾਰੇ ਆਖਿਆ ਵੀ ਬੜੇ ਨਿਮਾਣੇ ਸਨ, ਨਿਰਮਾਣਤਾ ਨਾਲ ਆਪਾ ਗਵਾ ਕੇ ਸਤਿਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਨ ਵਾਲੇ ਮਹਾਨ ਗੁਰਸਿੱਖ ਸਨ। ਫਿਰਨਾ ਬਹਿਲ ਵਖਾਣੀ ਹੈ, ਜੇਠਾ ਚੰਗਾ ਕੁੱਲ ਨਿਸਤਾਰੇ, ਭਾਈ ਫਿਰਨਾ, ਭਾਈ ਬਹਿਲ, ਭਾਈ ਜੇਠਾ, ਇਹ ਬੜੇ ਮਹਾਨ ਗੁਰਸਿੱਖ ਕੁੱਲ ਨਿਸਤਾਰੇ, ਜਿਹੜੇ ਆਪਣੀਆਂ ਕੁੱਲਾਂ ਦਾ ਵੀ ਪਾਰ ਉਤਾਰਾ ਕਰ ਲੈਣ ਵਾਲੇ ਗੁਰਸਿੱਖ ਸਨ। ਐਸੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸਿੱਖੀ ਕਮਾ ਕੇ ਸੰਸਾਰ ਭਾਵ ਸਾਗਰ ਤੋਂ ਆਪ ਵੀ ਤਰੇ, ਆਪਣੀਆਂ ਕੁੱਲਾਂ ਦਾ ਵੀ ਪਾਰ ਉਤਾਰਾ ਕੀਤਾ ਹੈ ਇਹਨਾਂ ਗੁਰਸਿੱਖਾਂ ਨੇ। ਵਿਸ਼ਾ ਗੋਪੀ ਤੁਲਸੀਆ ਭਾਰਦਵਾਜੀ ਸਨਮੁਖ ਸਾਰੇ, ਭਾਈ ਵਿਸ਼ਾ ਗੋਪੀ ਤੇ ਭਾਈ ਤੁਲਸੀਆ, ਇਹ ਭਾਰਦਵਾਜ ਇੱਕ ਜਾਤ ਹੈ, ਗੋਤ ਹੈ, ਕਹਿੰਦੇ ਉਸ ਗੋਤ ਦੇ ਜਾਤ ਦੇ ਬ੍ਰਾਹਮਣ ਸਨ ਜਿਹੜੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਸਾਰੇ ਦੇ ਸਾਰੇ ਭਾਵ ਸਾਗਰ ਤੋਂ ਪਾਰ ਹੋਏ ਹਨ। ਵੱਡਾ ਭਗਤ ਹੈ ਭਾਈ ਅੜਾ, ਗੋਇੰਦ ਘੇਈ ਗੁਰੂ ਦੁਆਰੇ, ਭਾਈਆ ਤੇ ਗੋਇੰਦਾ ਘੇਈ ਜਾਤ ਦੇ ਸਤਿਗੁਰੂ ਦੇ ਦਰ ਦੇ ਵੱਡੇ ਭਗਤ ਹਨ, ਵੱਡੇ ਮਹਾਨ ਗੁਰਸਿੱਖ ਹਨ ਇਹ, ਜਿਹੜੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲੋਂ ਸਿੱਖੀ ਧਾਰਨ ਕਰਕੇ ਮਹਾਨ ਗੁਰਸਿੱਖ ਬਣੇ, ਗੁਰੂ ਪਾਤਸ਼ਾਹ ਦੇ ਦੁਆਰੇ ਤੇ ਬੇਅੰਤ ਸਮਾਂ ਇਹਨਾਂ ਨੇ ਰਹਿ ਕੇ ਸੇਵਾ ਕਮਾਈ। ਸਤਿਗੁਰ ਪੂਰੇ ਪਾਰ ਉਤਾਰੇ, ਪੂਰੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਹਨਾਂ ਸਾਰਿਆਂ ਦਾ ਪਾਰ ਉਤਾਰਾ ਕੀਤਾ ਹੈ, ਇਹਨਾਂ ਸਾਰਿਆਂ ਨੂੰ ਸੰਸਾਰ ਸਾਗਰ ਤੋਂ ਤਾਰਿਆ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਸਿੱਖੀ ਦੀ ਦਾਤ ਦੇ ਕੇ। ਪੰਚਮ ਪਾਤਸ਼ਾਹ ਨੇ ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਿਹੜੇ ਪ੍ਰਤੱਖ ਹਰੀ ਪਰਮੇਸ਼ਰ ਦਾ ਸਰੂਪ ਹਨ, ਉਹਨਾਂ ਨੇ ਇਹਨਾਂ ਸਾਰਿਆਂ ਨੂੰ ਨਾਮ ਸਿਮਰਨ ਨਾਲ ਜੋੜ ਇਹਨਾਂ ਦੀ ਜ਼ਿੰਦਗੀ ਦਾ ਬੇੜਾ ਪਾਰ ਕੀਤਾ ਹੈ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਮਹਾਨ ਹਨ ਸਤਿਗੁਰੂ ਪਾਤਸ਼ਾਹ ਤੇ ਐਸੇ ਪਿਆਰੇ ਹਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗੁਰਸਿੱਖ ਪਿਆਰੇ। ਵਾਰ 11ਵੀਂ ਦੀ ਪੌੜੀ 21ਵੀਂ ਵਿੱਚ ਹੋਰ ਗੁਰੂ ਪਿਆਰੇ ਗੁਰਸਿੱਖਾਂ ਦਾ ਵਰਣਨ ਕਰ ਰਹੇ ਹਨ ਸਤਿਕਾਰਯੋਗ ਸ੍ਰੀ ਮਾਨ ਤਤ ਬੇਤਾ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਕੀ ਫਰਮਾਨ ਕਰਦੇ ਹਨ। ਕਾਲੂ ਚਾਊ ਬੰਮੀਆਂ ਮੂਲੇ ਨੋ ਗੁਰ ਸ਼ਬਦ ਪਿਆਰਾ, ਹੇਮਾ ਵਿੱਚ ਕਪਾਹੀਆ ਗੋਇੰਦ ਘੇਈ ਗੁਰ ਨਿਸਤਾਰਾ, ਭਿੱਖਾ ਟੋਡਾ ਭੱਟ ਦੋਏ ਧਾਰੂ ਸੂਦ ਮਹਿਲ ਤਿਸ ਭਾਰਾ, ਗੁਰਮੁਖ ਰਾਮੂ ਕੋਹਲੀ ਨਾਲ ਨਿਹਾਲੂ ਸੇਵਕ ਸਾਰਾ, ਛੱਜੂ ਭੱਲਾ ਜਾਣੀਐ ਮਾਈ ਦਿੱਤਾ ਸਾਧ ਵਿਚਾਰਾ, ਤੁਲਸਾ ਵੋਹਰਾ ਭਗਤ ਹੈ, ਦਾਮੋਦਰ ਆਕੁਲ ਬਲਿਹਾਰਾ, ਭਾਨਾ ਆਵਲ ਵਿਗਹ ਮਲ, ਬੁੱਧੂ ਸ਼ੀਂਬਾ ਗੁਰਦਰਬਾਰਾ, ਸੁਲਤਾਨਪੁਰ ਭਗਤ ਭੰਡਾਰਾ, ਸੁਲਤਾਨਪੁਰ ਭਗਤ ਭੰਡਾਰਾ। ਇਸ ਪੌੜੀ ਵਿੱਚ ਸੁਲਤਾਨਪੁਰ ਦੇ ਸਿੱਖਾਂ ਦਾ, ਸਤਿਗੁਰੂ ਪਾਤਸ਼ਾਹ ਜੀ ਦੇ ਸਮੇਂ ਜਿਹੜੇ ਗੁਰਸਿੱਖ ਪਿਆਰੇ ਹੋਏ ਉਹਨਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਰ ਰਹੇ ਨੇ। ਕਹਿੰਦੇ ਕਾਲੂ ਚਾਊ ਬੰਮੀਆਂ, ਮੂਲੇ ਨੂੰ ਗੁਰ ਸ਼ਬਦ ਪਿਆਰਾ। ਭਾਈ ਕਾਲੂ, ਭਾਈ ਚਾਊ, ਭਾਈ ਬੰਮੀਆਂ ਤੇ ਮੂਲੇ ਨੂੰ ਗੁਰੂ ਦਾ ਸ਼ਬਦ ਬੜਾ ਪਿਆਰਾ ਲੱਗਦਾ ਹੈ। ਭਾਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸ਼ਬਦ ਦੀ ਦਾਤ, ਨਾਮ ਸਿਮਰਨ ਦੀ ਜਦੋਂ ਦਾਤ ਦਿੰਦੇ, ਸ਼ਬਦ ਗਾਉਂਦੇ, ਸ਼ਬਦ ਵਿਚਾਰਦੇ, ਇਹਨਾਂ ਸਾਰਿਆਂ ਨੂੰ ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਬੜਾ ਪਿਆਰ ਹੈ। ਗੁਰੂ ਦੇ ਸ਼ਬਦ ਨੂੰ ਬੜੇ ਪਿਆਰ ਨਾਲ ਪੜ੍ਹਦੇ, ਸੁਣਦੇ ਤੇ ਜੀਵਨ ਵਿੱਚ ਕਮਾਉਂਦੇ ਹਨ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ, ਐਸਾ ਜੀਵਨ ਹੈ ਇਹਨਾਂ ਗੁਰਸਿੱਖ ਪਿਆਰਿਆਂ ਦਾ। ਹੇਮਾ ਵਿੱਚ ਕਪਾਹੀਆ, ਗੋਇੰਦ ਘੇਈ ਗੁਰ ਨਿਸਤਾਰਾ। ਭਾਈ ਹੇਮਾ ਮਲ, ਇਹਨੂੰ ਕਪਾਹੀਆ ਕਹਿੰਦੇ ਸੀ, ਕਪਾਹ ਵੇਚਣ ਕਰਕੇ ਇਹਦੀ ਅਲ ਕਪਾਹੀਆ ਪੈ ਗਈ। ਤੇ ਜਿਹੜਾ ਭਾਈ ਗੋਬਿੰਦ ਸੀ ਨਾ, ਇਹ ਘਿਓ ਵੇਚਦਾ ਸੀ, ਘਿਓ ਦਾ ਵਪਾਰ ਕਰਦਾ ਸੀ, ਇਸ ਕਰਕੇ ਇਹਦੀ ਅਲ ਘੇਈ ਪੈ ਗਈ। ਬਚਨ ਸਰਵਣ ਕਰਨੇ, ਹੇਮਾ ਵਿੱਚ ਕਪਾਹੀਆ, ਗੋਬਿੰਦ ਘੇਈ ਗੁਰ ਨਿਸਤਾਰਾ। ਕਹਿਣ ਲੱਗੇ ਹੇਮਾ ਮਲ ਕਪਾਹੀਆ ਕਿ ਗੋਬਿੰਦ ਘੇਈ ਵੀ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਆਪਣਾ ਨਿਸਤਾਰਾ ਕਰ ਗਏ, ਭਾਵ ਸਾਗਰ ਤੋਂ ਪਾਰ ਹੋ ਗਏ ਵੀ ਗੁਰੂ ਦੇ ਸਿੱਖ ਪਿਆਰੇ। ਭਿੱਖਾ ਟੋਡਾ ਭੱਟ ਦੋਏ, ਧਾਰੂ ਸੂਦ ਮਹਿਲ ਤਿਸ ਭਾਰਾ। ਕਹਿਣ ਲੱਗੇ ਭਿੱਖਾ ਟੋਡਾ ਨਾਮੇ ਦੋ ਭੱਟ, ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਨਾਲ ਜੁੜ ਨਾਮ ਸਿਮਰਨ ਦੀ ਕਮਾਈ ਕਰਨ ਵਾਲੇ, ਅਤੇ ਧਾਰੂ ਸੂਦ ਭਾਰੇ ਮਹੱਲ ਵਾਲੇ ਹੋਏ, ਭਾਵ ਧਨ ਦੌਲਤ ਮਾਇਆ ਕਰਕੇ ਬੜੇ ਅਮੀਰ ਸਨ, ਪਰ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਨਾਲ ਜੁੜ ਕੇ ਤਾਂ ਮਹਾਨ ਗੁਰਸਿੱਖ ਹੋਏ, ਮਾਇਆ ਤੇ ਦੌਲਤ ਕਰਕੇ ਮਹਾਨ ਨਹੀਂ। ਮਹਾਨ ਕਦੋਂ ਹੋਏ? ਜਦੋਂ ਜਪਿਆ ਸਤਨਾਮ ਸ੍ਰੀ ਵਾਹਿਗੁਰੂ, ਨਾਮ ਸਿਮਰਨ ਦੇ ਵਿੱਚ, ਪ੍ਰਭੂ ਦੀ ਪ੍ਰੇਮਾ ਭਗਤੀ ਵਿੱਚ ਜੁੜੇ। ਭਿੱਖਾ ਟੋਡਾ ਭੱਟ ਦੋਏ, ਤੋ ਸਾਧ ਸੰਗਤ ਇਹ ਵੀ ਗੁਰੂ ਦੇ ਪਿਆਰੇ, ਭਾਈ ਭਿੱਖਾ ਤੇ ਭਾਈ ਟੋਡਾ ਇਹ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਗੁਰਸਿੱਖ ਸੇਵਕ ਹੋ ਨਿਬੜੇ। ਇੱਥੇ ਇੱਕ ਚੇਤੇ ਰੱਖਣਾ, ਜਿਹੜੇ ਯਾਰਾਂ ਭੱਟਾਂ ਦੇ ਸਵੱਈਏ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਉੱਥੇ ਉਹਨਾਂ ਲੋਕਾਂ ਦਾ, ਇੱਥੇ ਉਹਨਾਂ ਲੋਕਾਂ ਦਾ ਜ਼ਿਕਰ ਨਹੀਂ ਆ ਰਿਹਾ। ਇੱਥੇ ਸਤਿਗੁਰੂ ਪਾਤਸ਼ਾਹ ਜੀ ਦੇ ਹੋਰ ਗੁਰਸਿੱਖਾਂ ਦਾ ਜ਼ਿਕਰ ਵਰਣਨ ਕਰ ਰਹੇ ਹਨ, ਭਾਵੇਂ ਕਿ ਉਹਨਾਂ ਯਾਰਾਂ ਭੱਟਾਂ ਦੇ ਵਿੱਚ ਵੀ ਇੱਕ ਭੱਟ ਦਾ ਨਾਂ ਭੱਟ ਭਾਈ ਭਿੱਖਾ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਦਾ ਇੱਕ ਭਿੱਖਾ ਨਾਮ ਦਾ ਹੋਰ ਵੀ ਗੁਰਸਿੱਖ ਪਿਆਰਾ ਹੈ, ਜਿਹੜੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਸਿੱਖੀ ਧਾਰਨ ਕਰਕੇ ਬੜੇ ਉੱਚੇ ਜੀਵਨ ਵਾਲੇ ਬਣੇ ਤੇ ਭਾਵ ਸਾਗਰ ਤੋਂ ਪਾਰ ਹੋ ਗਏ। ਗੁਰਮੁਖ ਰਾਮੂ ਕੋਹਲੀ, ਨਾਲ ਨਿਹਾਲੂ ਸੇਵਕ ਸਾਰਾ। ਗੁਰਮੁਖ ਜੀਵਨ ਵਾਲੇ, ਗੁਰੂ ਦੀ ਮੱਤ ਤੇ ਚੱਲਣ ਵਾਲੇ ਭਾਈ ਰਾਮੂ ਕੋਹਲੀ ਜਾਤ ਦਾ, ਤੇ ਭਾਈ ਨਿਹਾਲੂ ਸਤਿਗੁਰੂ ਪਾਤਸ਼ਾਹ ਦੇ ਮਹਾਨ ਸੇਵਕ ਹੋਏ, ਇਹ ਸਾਰੇ ਜਣੇ ਨਾਮ ਬਾਣੀ ਨਾਲ ਜੁੜ ਕੇ ਗੁਰਸਿੱਖੀ ਕਮਾ ਕੇ ਸਤਿਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਚੜ ਗਏ। ਛੱਜੂ ਭੱਲਾ ਜਾਣੀਐ, ਮਾਈ ਦਿੱਤਾ ਸਾਧ ਵਿਚਾਰਾ। ਭਾਈ ਛੱਜੂ ਭੱਲਾ ਤੇ ਮਾਈ ਦਿੱਤਾ, ਇਹ ਵਿਚਾਰ ਵਾਲੇ ਸਾਧੂ ਪੁਰਸ਼ ਸਨ, ਜਿਨ੍ਹਾਂ ਨੇ ਆਪਣਾ ਮਨ ਹਿਰਦਾ ਸਾਧਿਆ ਹੋਇਆ ਸੀ, ਬੜੇ ਸ਼ੁਭ ਤੇ ਉੱਤਮ ਵਿਚਾਰਾਂ ਵਾਲੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਮਹਾਨ ਗੁਰਸਿੱਖ ਹੋਏ। ਤੁਲਸਾ ਵੋਹਰਾ ਭਗਤ ਹੈ, ਦਾਮੋਦਰ ਆਕੁਲ ਬਲਿਹਾਰਾ। ਭਾਈ ਤੁਲਸਾ ਵੋਹਰਾ ਬੜੇ ਹਿੱਤ ਵਾਲੇ ਸਿੱਖ ਸਨ, ਭਾਈ ਦਾਮੋਦਰ ਤੇ ਭਾਈ ਆਕੁਲ। ਭਾਈ ਗੁਰਦਾਸ ਜੀ ਕਹਿੰਦੇ ਅਸੀਂ ਇਹਨਾਂ ਤੋਂ ਬਲਿਹਾਰ ਸਦਕੇ ਜਾਂਦੇ, ਬਲਿਹਾਰ ਜਾਂਦੇ ਹਾਂ ਇਹਨਾਂ ਤੋਂ। ਭਾਨਾ ਆਵਲ ਵਿਗਹ ਮਲ, ਬੁੱਧੂ ਸ਼ੀਂਬਾ ਗੁਰਦਰਬਾਰਾ। ਭਾਈ ਭਾਨਾ ਆਵਲ ਵਿਗਾਹ ਮੱਲ ਤੇ ਭਾਈ ਬੁੱਧੂ, ਇਹ ਸ਼ੀਂਬਾ ਸੀ ਗੁਰੂ ਦਰਬਾਰ ਦੇ ਵਿੱਚ ਰਹਿ ਕੇ, ਜਿਸ ਨੇ ਬੜੀ ਸੇਵਾ ਕੀਤੀ, ਨਾਮ ਸਿਮਰਨ ਦੇ ਵਿੱਚ ਜੁੜਿਆ ਹੋਇਆ, ਸਤਿਗੁਰ ਦੇ ਚਰਨਾਂ ਵਿੱਚ ਜੁੜ ਗੁਰੂ ਦੀ ਸਿੱਖੀ ਕਮਾਈ, ਭਾਵ ਸਾਗਰ ਤੋਂ ਪਾਰ ਹੋਏ, ਗੁਰੂ ਦਰਬਾਰ ਦੀ ਸ਼ੋਭਾ ਵਧਾਉਂਦੇ ਸਨ ਸਤਿਗੁਰ ਦੇ ਚਰਨਾਂ ਵਿੱਚ ਬੈਠ ਕੇ। ਐਸੇ ਮਹਾਨ ਗੁਰਸਿੱਖ ਸਨ ਇਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ। ਸੁਲਤਾਨਪੁਰ ਭਗਤ ਭੰਡਾਰਾ, ਭਾਈ ਗੁਰਦਾਸ ਜੀ ਜ਼ਿਕਰ ਕਰਦੇ, ਕਹਿੰਦੇ ਸਾਰਾ ਸੁਲਤਾਨਪੁਰ ਨਾਮਕ ਨਗਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਭਗਤੀ ਦਾ ਖਜ਼ਾਨਾ ਹੈ। ਬੇਅੰਤ ਮਹਾਨ ਗੁਰਸਿੱਖ ਇੱਥੇ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਕਮਲਾਂ ਵਿੱਚ ਹੋਏ ਹਨ ਪੰਜਵੇਂ ਪਾਤਸ਼ਾਹ ਦੇ ਸਮੇਂ ਵੀ। ਭਾਵੇਂ ਸੁਲਤਾਨਪੁਰ ਨੂੰ ਭਾਗ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਲਾਏ ਸਨ, ਵੇਈ ਨਦੀ ਵਿੱਚੋਂ ਇੱਥੋਂ ਹੀ ਨਿਕਲ ਸਤਿਗੁਰੂ ਦੁਨੀਆਂ ਨੂੰ ਸੰਸਾਰ ਜਗਤ ਨੂੰ ਤਾਰਨ ਵਾਸਤੇ ਗਏ, ਔਰ ਸਾਧ ਸੰਗਤ 13-13 ਤੋਲਿਆ ਮੋਦੀ ਖਾਨੇ ਦੀ ਕਾਰ ਧਰਮ ਦੀ ਕਿਰਤ ਕਰਨ ਦੀ ਜਾਚ ਦੱਸੀ। ਕਹਿਣ ਦਾ ਭਾਵ ਇਹ ਸੁਲਤਾਨਪੁਰਾ ਸਤਿਗੁਰ ਦੀ ਭਗਤੀ ਦਾ ਖਜ਼ਾਨਾ ਹੈ, ਸਤਿਗੁਰ ਦੀ ਭਗਤੀ ਦਾ ਭੰਡਾਰਾ ਹੈ, ਜਿੱਥੋਂ ਬੇਅੰਤ ਭਗਤੀ ਦੀਆਂ ਲਹਿਰਾਂ ਉੱਠੀਆਂ ਤੇ ਗੁਰਸਿੱਖਾਂ ਨੇ ਸਿੱਖੀ ਕਮਾਈ। ਬੇਅੰਤ ਗੁਰਸਿੱਖ ਤਤ ਬੇਤਾ ਸਤਿਗੁਰੂ ਪਾਤਸ਼ਾਹ ਦੇ ਮਹਾਨ ਗੁਰਸਿੱਖ ਹੋ ਨਿਬੜੇ। ਇਹ ਸੁਲਤਾਨਪੁਰਾ ਮਹਾਨ ਨਗਰ ਹੈ, ਵਿਸ਼ੇਸ਼ ਤੌਰ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਨਗਰ ਦਾ ਆਪਣੀਆਂ ਵਾਰਾਂ ਵਿੱਚ ਜ਼ਿਕਰ ਕਰਨਾ ਕੀਤਾ ਹੈ। ਵਾਰ 11 ਦੀ ਪੌੜੀ 22 ਵਿੱਚ ਹੋਰਨਾਂ ਗੁਰਸਿੱਖਾਂ ਬਾਰੇ, ਗੁਰੂ ਪਿਆਰਿਆਂ ਬਾਰੇ, ਜਿਹੜੇ ਜਿਹੜੇ ਗੁਰੂ ਚਰਨਾਂ ਨਾਲ ਆਪ ਵੀ ਜੁੜੇ, ਹੋਰ ਗੁਰੂ ਕੀ ਸਿੱਖੀ ਦਾ ਵੀ ਪ੍ਰਚਾਰ ਕਰਨ ਵਾਲੇ ਸੀ, ਉਹਨਾਂ ਦਾ ਵਰਣਨ ਕਰਦਿਆਂ ਹੋਇਆਂ ਫੁਰਮਾਨ ਕਰ ਰਹੇ ਹਨ। ਦੀਪਕ ਦੀਪਾ ਕਾਸਰਾ ਗੁਰੂ ਦੁਆਰੈ ਹੁਕਮੀ ਬੰਦਾ, ਪੱਟੀ ਅੰਦਰ ਚੌਧਰੀ ਢਿੱਲੋਂ ਲਾਹ ਲੰਗਾਹ ਸੁਹੰਦਾ, ਅਜਬ ਅਜਾਇਬ ਸੰਗਿਆ ਉਮਰ ਸ਼ਾਹ ਗੁਰ ਸੇਵ ਕਰੰਦਾ, ਪੈੜਾ ਛੱਜਲ ਜਾਣੀਏ ਕੰਦੂ ਸੰਗਰ ਮਿਲੈ ਹਸੰਦਾ, ਪੁੱਤ ਸਪੁੱਤ ਕਪੂਰ ਦੇਓ ਸਿੱਖੈ ਮਿਲਿਆ ਮਨ ਵਿਗਸੰਦਾ, ਸੰਮਣ ਹੈ ਸ਼ਾਹਬਾਜਪੁਰ ਗੁਰਸਿੱਖਾਂ ਦੀ ਸਾਰ ਲਹੰਦਾ, ਜੋਧਾ ਜੱਲੋ ਤੁਲਸਪੁਰ ਮੋਹਨ ਆਲਮ ਗੰਜ ਰਹੰਦਾ, ਗੁਰਮੁਖ ਵੱਡਿਆਂ ਵੱਡੇ ਮਸੰਦਾ, ਗੁਰਮੁਖ ਵੱਡਿਆਂ ਵੱਡੇ ਮਸੰਦਾ। ਦੀਪਕ ਦੀਪਾ ਕਾਸਰਾ ਗੁਰੂ ਦੁਆਰੇ ਹੁਕਮੀ ਬੰਦਾ, ਦੀਪਾ ਕਸਾਰਾ ਜਾਤ ਵਾਲਾ ਸਤਿਗੁਰੂ ਜੀ ਦੇ ਦਰਵਾਜ਼ੇ ਦਾ ਦੀਪਕ ਅਤੇ ਆਗਿਆਕਾਰੀ ਸੀ। ਭਾਵ ਜਿਵੇਂ ਗੁਰੂ ਦੇ ਦੁਆਰੇ ਤੇ ਸਤਿਗੁਰ ਦੇ ਚਰਨਾਂ ਚ ਗੁਰੂ ਦੀ ਸੰਗਤ ਚ ਜਿਵੇਂ ਦੀਪਕ ਜਲਦਾ ਹੈ, ਪ੍ਰਕਾਸ਼ ਕਰਨ ਵਾਲਾ, ਚਾਨਣ ਵੰਡਣ ਵਾਲਾ, ਇਹ ਮਹਾਨ ਗੁਰਸਿੱਖ ਸੀ ਤੇ ਸਤਿਗੁਰੂ ਜੀ ਦਾ ਹੁਕਮੀ ਬੰਦਾ ਸੀ। ਭਾਵ ਗੁਰੂ ਜੀ ਦਾ ਆਗਿਆਕਾਰ ਸੀ, ਹਰ ਹੁਕਮ ਨੂੰ ਇਹ ਜਿਹੜਾ ਸਿੱਖ ਸੀ ਸਤਿਗੁਰ ਦੇ ਚਰਨਾਂ ਵਿੱਚੋਂ ਸਿਰ ਮੱਥੇ ਮੰਨਦਾ ਸੀ। ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ, ਐਸਾ ਮਹਾਨ ਪਿਆਰਾ ਗੁਰਸਿੱਖ ਸੀ। ਪੱਟੀ ਅੰਦਰ ਚੌਧਰੀ ਢਿੱਲੋਂ ਲਾਹ ਲੰਗਾ ਸੁਹੰਦਾ, ਪੱਟੀ ਨਗਰ ਵਿੱਚ ਢਿੱਲੋਂ ਜਾਤ ਦਾ ਭਾਈ ਲਾਲ ਤੇ ਭਾਈ ਲੰਗਾ, ਇਹ ਚੌਧਰੀ ਸ਼ੋਭਦੇ ਹਨ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਬੜਾ ਮਹਾਨ ਗੁਰਸਿੱਖ ਹੋਇਆ ਭਾਈ ਲੰਗਾ। ਦਾਸ ਇੱਥੇ ਇਹਨਾਂ ਵਾਸਤੇ ਕੁਛ 2-4 ਮਿੰਟ ਆਪ ਸੰਗਤਾਂ ਨਾਲ ਬਚਨ ਸਾਂਝੇ ਕਰਨੇ ਹਨ ਭਾਈ ਲੰਗਾ, ਕਿਉਂਕਿ ਇਹਦਾ ਬੜਾ ਵੱਡਾ ਯੋਗਦਾਨ ਹੈ, ਭਾਵੇਂ ਸਾਰੇ ਹੀ ਗੁਰਸਿੱਖਾਂ ਦਾ, ਜਿੰਨੇ ਵੀ ਪਿੱਛੇ ਆਏ ਨਹੀਂ ਕਿ ਉਹਨਾਂ ਦਾ ਘੱਟ ਯੋਗਦਾਨ ਹੈ, ਕਿਸੇ ਦਾ ਵੱਧ ਹੈ, ਇੱਥੇ ਸਾਰੇ ਬਰਾਬਰ ਹਨ। ਪਰੰਤੂ ਫਿਰ ਵੀ ਹੁਣ ਆਪਾਂ ਜਦੋਂ ਜ਼ਿਕਰ ਕਰਦੇ ਹਾਂ ਤੇ ਸਾਧ ਸੰਗਤ ਕੁਝ ਕੁ ਸਿੱਖਾਂ ਦਾ ਜ਼ਿਕਰ ਹੀ ਕੀਤਾ ਨਾ ਮਹਾਰਾਜ ਨੇ, ਹੁਣ ਕੁਝ ਕੁ ਗੁਰਸਿੱਖਾਂ ਦਾ ਵਰਣਨ ਆ ਰਿਹਾ। ਐਸੇ ਮਹਾਨ ਗੁਰਸਿੱਖ ਜਿਹੜੇ ਹਨ, ਹੁਣ ਇੱਕ ਵਿਦਵਾਨ ਨੇ ਲਿਖਿਆ ਸਤਿਗੁਰੂ ਪਾਤਸ਼ਾਹ ਦੇ ਸਮੇਂ ਕਿ ਉਹ ਕਹਿੰਦਾ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ। ਆਕਾਸ਼ ਦੇ ਤਾਰੇ ਤਾਂ ਗਿਣੇ ਜਾ ਸਕਦੇ ਨੇ, ਪਰ ਸਤਿਗੁਰੂ ਜੀ ਨੇ ਕਿੰਨੇ ਲੋਕਾਂ ਨੂੰ ਤਾਰਿਆ ਹੈ ਉਹ ਨਹੀਂ ਗਿਣੇ ਜਾ ਸਕਦੇ। ਕੁਝ ਕੁ ਦਾ ਜ਼ਿਕਰ ਆ ਰਿਹਾ, ਜਿਵੇਂ ਹੁਣ ਭਾਈ ਲੰਗਾਹ ਦਾ ਦਾਸ ਨੇ ਆਪ ਸੰਗਤਾਂ ਨਾਲ ਬਚਨ ਸਾਂਝਾ ਕਰਨਾ। ਇਹ ਪੱਟੀ ਦੇ ਇਲਾਕੇ ਦਾ ਚੌਧਰੀ ਸੀ, ਝਬਾਲ ਨਗਰ ਦਾ ਰਹਿਣ ਵਾਲਾ ਸੀ, ਬੜਾ ਪਿਆਰਾ ਸਿੱਖ ਸਤਿਗੁਰੂ ਪਾਤਸ਼ਾਹ ਜੀ ਦਾ ਹੋਇਆ ਹੈ। ਔਰ ਉਸ ਵਕਤ ਦੇ ਜਦੋਂ ਤੁਸੀਂ ਚੌਧਰੀਆਂ ਦਾ ਇਤਿਹਾਸ ਪੜ੍ਹਦੇ ਹੋ ਤਾਂ ਤਕਰੀਬਨ ਜਿਹੜੀ ਪੱਟੀ ਹੈ, ਅੱਜ ਕੱਲ੍ਹ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਇਹ ਨਗਰ ਹੈ ਪੰਜਾਬ ਵਿੱਚ ਪੱਟੀ, ਤਾਂ ਇਸ ਪੱਟੀ ਦੇ ਇਲਾਕੇ ਦਾ ਸਭ ਤੋਂ ਜ਼ਿਆਦਾ ਮਾਮਲਾ ਜਿਹੜਾ ਸੀ ਉਹ ਭਾਈ ਲੰਗਾਹ ਨੂੰ ਹੁੰਦਾ ਸੀ, ਕਿਉਂਕਿ ਚੌਧਰੀ ਹੋਰ ਵੀ ਸਨ ਪੰਜਾਬ ਦੇ ਵਿੱਚ। ਭਾਈ ਲੰਗਾਹ ਏਡਾ ਮਹਾਨ ਚੌਧਰੀ ਸੀ, ਏਡਾ ਵੱਡਾ ਇਲਾਕਾ ਸੀ ਇਸ ਦੇ ਪਾਸ ਕਿ ਸਭ ਤੋਂ ਜ਼ਿਆਦਾ ਮਾਮਲਾ ਇਹਨੂੰ ਆਉਂਦਾ ਸੀ ਔਰ ਬੜਾ ਧੰਨਵਾਨ ਸੀ। ਪੰਚਮ ਪਾਤਸ਼ਾਹ ਦੇ ਸਿੱਖਾਂ ਵਿੱਚ ਭਾਈ ਗੁਰਦਾਸ ਜੀ ਨੇ ਭਾਈ ਲੰਗਾਹ ਜੀ ਦਾ ਜ਼ਿਕਰ ਕੀਤਾ ਹੈ। ਪੰਚਮ ਪਾਤਸ਼ਾਹ ਜਦੋਂ ਸ਼ਹਾਦਤ ਦਾ ਜਾਮ ਪੀਣ ਵਾਸਤੇ ਵੀ ਲਾਹੌਰ ਗਏ ਤੇ ਜਿਹੜੇ ਪੰਜ ਸਿੱਖ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਗਏ ਨੇ ਲਾਹੌਰ, ਉਹਨਾਂ ਵਿੱਚ ਵੀ ਭਾਈ ਲੰਗਾਹ ਸੀ। ਇੱਥੇ ਉਹਨਾਂ ਦੀ ਨਿਮਰਤਾ ਦਾ ਇੱਕ ਦ੍ਰਿਸ਼ਟਾਂਤ ਦੇਣਾ ਹੈ ਦਾਸ ਨੇ, ਇੱਕ ਏਡਾ ਵੱਡਾ ਚੌਧਰੀ ਹੋ ਕੇ ਕਿੰਨੀ ਨਿਮਰਤਾ ਸੀ ਉਹਦੇ ਅੰਦਰ। ਜਦੋਂ ਪੰਚਮ ਪਾਤਸ਼ਾਹ ਨੇ ਨਗਰ ਤਰਨ ਤਾਰਨ ਸਾਹਿਬ ਵਸਾਇਆ ਤਾਂ ਉਸ ਵਕਤ ਇਹ ਰੋਜ਼ਾਨਾ ਭਾਈ ਲੰਗਾਹ ਆਪਣੇ ਨਗਰ ਝਬਾਲ ਤੋਂ ਇਹਨੇ ਆਉਣਾ, ਝਬਾਲ ਤੋਂ ਰੋਜ਼ ਆ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਪ੍ਰਸ਼ਾਦਾ ਛਕਾਉਣਾ ਸਵੇਰੇ ਤੇ ਬਾਅਦ ਵਿੱਚ ਆਪ ਛਕਣਾ। ਤੇ ਇਹ ਇੱਕ ਡੋਲੂ ਭਾਵ ਛੋਟਾ ਜਿਹਾ ਡੱਬਾ ਬਰਤਨ ਦਹੀਂ ਦਾ ਭਰ ਕੇ ਲਿਆਉਂਦਾ ਸੀ ਮਹਾਰਾਜ ਵਾਸਤੇ, ਜਿੰਨਾ ਸਤਿਗੁਰੂ ਪਾਤਸ਼ਾਹ ਜੀ ਨੇ ਛਕਣਾ ਛਕਾ ਦੇਣਾ, ਬਾਕੀ ਕੁਝ ਹੋਰ ਗੁਰਸਿੱਖਾਂ ਨੂੰ ਤੇ ਆਪ ਛਕਣਾ, ਰੋਜ਼ਾਨਾ ਹੋਣਾ। ਇਸ ਇੱਕ ਦਿਨ ਐਸਾ ਆਇਆ ਜਦੋਂ ਭਾਈ ਲੰਗਾਹ ਤਰਨ ਤਾਰਨ ਸਾਹਿਬ ਪਹੁੰਚੇ, ਉਸ ਵੇਲੇ ਤਰਨ ਤਾਰਨ ਸਾਹਿਬ ਨਗਰ ਵਸ ਰਿਹਾ ਸੀ ਅਜੇ, ਜਿਹੜੇ ਸਰੋਵਰ ਵਿੱਚ ਆਪਾਂ ਇਸ਼ਨਾਨ ਕਰਦੇ ਹਾਂ ਤਰਨ ਤਾਰਨ ਸਾਹਿਬ ਜਾ ਕੇ ਦਰਬਾਰ ਸਾਹਿਬ, ਤਾਂ ਸਾਧ ਸੰਗਤ ਉਸ ਸਰੋਵਰ ਦੀ ਪੁਟਾਈ ਹੁੰਦੀ ਸੀ, ਘਰ ਵੀ ਬਣ ਰਹੇ ਸਨ। ਜਦੋਂ ਭਾਈ ਲੰਗਾਹ ਜੀ ਪਹੁੰਚੇ ਤੇ ਅੱਗੇ ਜਾ ਕੇ ਵੇਖਿਆ ਸਤਿਗੁਰੂ ਪਾਤਸ਼ਾਹ ਜੀ ਦਾ ਆਸਣ ਖਾਲੀ ਪਿਆ, ਪੰਚਮ ਪਾਤਸ਼ਾਹ ਹੈ ਨਹੀਂ ਉੱਥੇ। ਭਾਈ ਲੰਗਾਹ ਨੇ ਪੁੱਛਿਆ ਵੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਿੱਥੇ ਨੇ? ਅੱਗਿਓਂ ਸਿੱਖਾਂ ਨੇ ਦੱਸਿਆ ਵੀ ਉਹ ਤਾਂ ਅੰਮ੍ਰਿਤਸਰ ਸਾਹਿਬ ਚਲੇ ਗਏ। ਇੱਥੇ ਆਪ ਸੰਗਤਾਂ ਦੀ ਗਿਆਤ ਲਈ ਬੇਨਤੀ ਕਰਦੇ ਹਾਂ ਕਿ ਅੰਮ੍ਰਿਤਸਰ ਸਾਹਿਬ ਜੀ ਦਾ ਨਾਮ ਉਸ ਵਕਤ ਰਾਮਦਾਸਪੁਰ ਸੀ। ਅੰਮ੍ਰਿਤਸਰ ਇਸ ਲਈ ਜ਼ਿਕਰ ਕਰ ਰਹੇ ਹਾਂ ਤਾਂ ਕਿ ਸਾਰੀਆਂ ਸੰਗਤਾਂ ਨੂੰ, ਗੁਰਮੁਖ ਪਿਆਰਿਆਂ ਨੂੰ ਪਤਾ ਲੱਗ ਜਾਏ। ਜਵਾਬ ਇਹ ਸੀ ਵੀ ਰਾਮਦਾਸਪੁਰ ਗਏ। ਭਾਈ ਲੰਗਾਹ ਨੇ ਆਖਿਆ ਚਲੋ ਠੀਕ, ਜੇ ਸਤਿਗੁਰੂ ਅੰਮ੍ਰਿਤਸਰ ਸਾਹਿਬ ਗਏ ਆਪਾਂ ਉੱਥੇ ਚਲੇ ਜਾਂਦੇ। ਹੁਣ ਝਬਾਲ ਤੋਂ ਆਇਆ ਤਰਨ ਤਾਰਨ ਸਾਹਿਬ, ਤਰਨ ਤਾਰਨ ਤੋਂ ਹੁਣ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਿਆ। ਭਾਈ ਲੰਗਾਹ ਜੀ ਜਦੋਂ ਅੰਮ੍ਰਿਤਸਰ ਸਾਹਿਬ ਪਹੁੰਚੇ ਤੇ ਸਾਧ ਸੰਗਤ ਆਏ, ਆਣ ਕੇ ਤੱਕਿਆ ਵੇਖਿਆ ਉੱਥੇ ਵੀ ਨਹੀਂ ਹੈਗੇ। ਉੱਥੇ ਧੰਨ ਬਾਬਾ ਬੁੱਢਾ ਸਾਹਿਬ ਹੋਰ ਗੁਰਸਿੱਖ, ਉਹਨਾਂ ਨੂੰ ਪੁੱਛਿਆ ਭਾਈ ਲੰਗਾਹ ਜੀ ਨੇ ਪਹਿਲਾਂ ਪਿਆਰ ਨਾਲ ਮਿਲੇ, ਮਿਲ ਕੇ ਕਹਿੰਦੇ ਸਤਿਗੁਰੂ ਜੀ ਕਿੱਥੇ? ਤਰਨ ਤਾਰਨ ਸਾਹਿਬ ਤੋਂ ਆਏ ਨੇ ਇੱਥੇ? ਅੱਗਿਓਂ ਜਵਾਬ ਮਿਲਿਆ ਵੀ ਸਤਿਗੁਰੂ ਆਏ ਤਾਂ ਸੀਗੇ ਪਰ ਉਹ ਤੇ ਵਾਪਸ ਤਰਨ ਤਾਰਨ ਸਾਹਿਬ ਚਲੇ ਗਏ। ਭਾਈ ਲੰਗਾਹ ਕਹਿੰਦੇ ਅੱਛਾ, ਹੁਣ ਖਿਆਲ ਨਾਲ ਬਚਨ ਸੁਣਿਓ। ਭਾਈ ਲੰਗਾਹ ਤਰਨ ਤਾਰਨ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਨੂੰ ਆ ਰਹੇ ਨੇ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਅੰਮ੍ਰਿਤਸਰ ਤੋਂ ਤਰਨ ਤਾਰਨ ਨੂੰ ਗਏ ਨੇ, ਰਸਤੇ ਵਿੱਚ ਕੋਈ ਮਿਲਾਪ ਨਹੀਂ ਨਾ ਹੋਇਆ। ਇਹਦਾ ਮਤਲਬ ਕੀ ਹੈ? ਕਿ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣਾ ਰਸਤਾ ਵੀ ਬਦਲਿਆ ਹੋਇਆ, ਪਤਾ ਹੋਇਆ ਲੰਗਾਹ ਕਿਹੜੇ ਰਸਤੇ ਤੋਂ ਆ ਰਿਹਾ। ਪ੍ਰੀਖਿਆ ਵੇਖਿਓ, ਇੱਕ ਚੌਧਰੀ ਹੈ ਇਲਾਕੇ ਦਾ, ਧੰਨਵਾਨ ਹੈ, ਅਮੀਰ ਹੈ, ਕਦੇ ਕਦੇ ਨਿਮਰਤਾ ਉਹਨਾਂ ਦੀ ਪ੍ਰਗਟ ਵੀ ਕਰਦਾ ਹੈ ਸਤਿਗੁਰੂ। ਇੱਥੇ ਚੇਤਾ ਰੱਖਿਓ, ਇਹ ਨਹੀਂ ਕਿ ਗੁਰੂ ਅਰਜਨ ਦੇਵ ਸਾਹਿਬ ਨੂੰ ਪਤਾ ਨਹੀਂ ਹੈ ਕਿ ਭਾਈ ਲੰਗਾਹ ਵਿੱਚ ਕਿੰਨੀ ਨਿਮਰਤਾ, ਪਤਾ ਹੈ, ਪਰ ਪ੍ਰਗਟ ਕਰਦਾ ਹੈ ਆਪਣੇ ਭਗਤ ਦੀ ਵਡਿਆਈ। ਆਪਣੇ ਪਿਆਰੇ ਨੂੰ ਜੋ ਸਤਿਕਾਰ ਦੇਣਾ ਹੈ ਉਹ ਪ੍ਰਗਟ ਕਰਦਾ ਹੈ ਦੁਨੀਆਂ 'ਚ, ਗੁੱਝਾ ਨਹੀਂ ਰਹਿਣ ਦਿੰਦਾ ਆਪਣੇ ਪਿਆਰੇ ਨੂੰ। ਰਸਤਾ ਬਦਲਿਆ ਹੋਇਆ ਹੁਣ ਸਤਿਗੁਰੂ ਤਰਨ ਤਾਰਨ ਸਾਹਿਬ ਚਲੇ। ਹੁਣ ਬੇਨਤੀ ਸੁਣਿਓ, ਨਾਲ ਦੇ ਸਾਥੀ ਹੁਣ ਭਾਈ ਲੰਗਾਹ ਜੀ ਨੂੰ ਕਹਿੰਦੇ ਜੀ ਹੁਣ ਚੌਧਰੀ ਸਾਹਿਬ ਕੀ ਹੁਕਮ ਆ? ਉਹ ਕਹਿੰਦੇ ਚਲੋ ਤਰਨ ਤਾਰਨ ਸਾਹਿਬ ਚਲੀਏ। ਝਬਾਲ ਤੋਂ ਤਰਨ ਤਾਰਨ ਸਾਹਿਬ ਆਏ, ਤਰਨ ਤਾਰਨ ਸਾਹਿਬ ਤੋਂ ਪਤਾ ਲੱਗਾ ਪੰਚਮ ਪਾਤਸ਼ਾਹ ਅੰਮ੍ਰਿਤਸਰ ਗਏ ਨੇ, ਮਗਰ ਅੰਮ੍ਰਿਤਸਰ। ਹੁਣ ਅੰਮ੍ਰਿਤਸਰ ਸਾਹਿਬ ਆਏ, ਵੇਖਿਆ ਸਤਿਗੁਰੂ ਨਹੀਂ ਹੈਗੇ ਇੱਥੇ ਵੀ, ਪਤਾ ਕੀਤਾ, ਕਹਿਣ ਲੱਗੇ ਸਤਿਗੁਰੂ ਤਰਨ ਤਾਰਨ ਸਾਹਿਬ ਚਲੇ ਗਏ, ਮਗਰ ਤਰਨ ਤਾਰਨ ਸਾਹਿਬ ਨੂੰ ਚੱਲ ਤੇ ਪ੍ਰਸ਼ਾਦਾ ਮਹਾਰਾਜ ਨੂੰ ਛਕਾ ਕੇ ਫਿਰ ਛਕਦਾ ਉਹ ਸਵੇਰ ਦਾ। ਭਾਈ ਲੰਗਾਹ ਦਹੀਂ ਪਕੜਿਆ ਹੱਥ 'ਚ, ਦਹੀਂ ਵਾਲਾ ਡੋਲੂ ਫੜਿਆ ਬਰਤਨ, ਜਦੋਂ ਤਰਨ ਤਾਰਨ ਸਾਹਿਬ ਗਏ ਸਾਧ ਸੰਗਤ ਸਵੇਰ ਦਾ ਚੱਲਿਆ ਹੁਣ ਉਹ, ਤੇ ਅੱਜ ਵਾਂਗੂ ਇਹ ਨਹੀਂ ਵੀ ਗੱਡੀਆਂ ਕਾਰਾਂ ਸੀ, ਜੋ ਉਸ ਵਕਤ ਸਾਧਨ ਸਨ, ਘੋੜੀਆਂ ਆਦਿਕ ਸਨ, ਘੋੜਿਆਂ ਤੇ ਸਵਾਰ ਹੁੰਦੇ ਸੀ। ਸਤਿਗੁਰੂ ਪਾਤਸ਼ਾਹ ਸਾਹਮਣੇ ਬੈਠੇ ਸਰੋਵਰ ਦੀ ਸੇਵਾ ਕਰਾ ਰਹੇ ਤੇ ਸਵੇਰ ਦਾ ਤੁਰਿਆ, ਹੁਣ ਸ਼ਾਮਾਂ ਪੈਣ ਵਾਲੀਆਂ ਹੋ ਗਈਆਂ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਤੇ ਜਾ ਨਮਸਕਾਰ ਕੀਤੀ, ਮੱਥਾ ਟੇਕਿਆ ਭਾਈ ਲੰਗਾਹ ਨੇ। ਸਤਿਗੁਰੂ ਪਾਤਸ਼ਾਹ ਦੇ ਸਨਮੁਖ ਬਹਿ ਗਏ। ਸਤਿਗੁਰੂ ਜੀ ਨੇ ਪੁੱਛਿਆ, ਸੁਣਾਓ ਚੌਧਰੀ ਜੀ ਆ ਗਏ? ਭਾਈ ਲੰਗਾਹ ਜੀ ਪਹੁੰਚ ਗਏ। ਹਾਂਜੀ ਮਹਾਰਾਜ ਆ ਗਏ। ਕਿੱਥੋਂ ਕਿੱਥੋਂ ਹੋ ਕੇ ਆਏ ਜੇ? ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਭਾਈ ਲੰਗਾਹ ਕਿੱਥੋਂ ਕਿੱਥੋਂ ਹੋ ਕੇ ਆਏ ਹੋ? ਕਹਿਣ ਲੱਗੇ, ਦਾਤਾ ਜੀ ਤੁਹਾਨੂੰ ਪਤਾ ਹੈ, ਤੁਸੀਂ ਜਾਣੀ ਜਾਣੋ, ਸਭ ਜਾਣਦੇ ਹੋ, ਤੁਹਾਨੂੰ ਦੱਸਣ ਦੀ ਕੀ ਲੋੜ ਹੈ? ਤੁਸੀਂ ਤੇ ਐਵੇਂ ਧਿਆਨ ਚ ਪਾਇਆ, ਪਰਚਾ ਵੀ ਸਤਿਗੁਰੂ ਤੁਸੀਂ ਪਾਇਆ, ਨੰਬਰ ਵੀ ਪਰਚੇ ਦੇ ਤੁਸੀਂ ਦੇਣੇ ਤੇ ਪਾਸ ਵੀ ਤੁਸੀਂ ਕਰਨਾ, ਮੇਰੀ ਕੀ ਔਕਾਤ ਹੈ? ਮੈਂ ਤੇਰੇ ਪਾਏ ਇਮਤਿਹਾਨ ਵਿੱਚੋਂ ਪਾਸ ਹੋ ਜਾ। ਸਤਿਗੁਰੂ ਪਾਤਸ਼ਾਹ ਕਹਿੰਦੇ, ਅੰਮ੍ਰਿਤਸਰ ਤੋਂ ਹੋ ਕੇ ਆਏ ਹੋ? ਭਾਵ ਬੋਲ ਮਹਾਰਾਜ ਦੇ ਸਨ ਕਿ ਰਾਮਦਾਸਪੁਰ ਤੋਂ ਵੀ ਹੋ ਕੇ ਆਏ ਹੋ? ਭਾਈ ਲੰਗਾਹ ਜੀ ਕਹਿੰਦੇ, ਹਾਂ ਮਹਾਰਾਜ, ਹੋ ਕੇ ਆਏ। ਉੱਥੋਂ ਪਤਾ ਲੱਗਾ ਤੁਸੀਂ ਵਾਪਸ ਆ ਗਏ। ਜਿਹੜਾ ਬਚਨ ਦਾਸ ਨੇ ਸਾਂਝਾ ਕਰਨਾ ਹੈ ਪਿਆਰ ਦਾ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਭਾਈ ਲੰਗਾਹ ਲੰਗਰ ਪ੍ਰਸ਼ਾਦਾ ਛਕਿਆ ਸਵੇਰ ਦਾ? ਪ੍ਰਸ਼ਾਦਾ ਛਕਿਆ, ਭੋਜਨ ਛਕਿਆ, ਰੋਟੀ ਖਾਧੀ ਹੈ? ਭਾਈ ਲੰਗਾਹ ਕਹਿੰਦੇ, ਮਹਾਰਾਜ ਤੁਹਾਨੂੰ ਛਕਾ ਕੇ ਛਕਣਾ ਸੀ, ਤੁਹਾਨੂੰ ਪਹਿਲਾਂ ਖਵਾਉਣਾ ਸੀ ਫਿਰ ਖਾਣਾ ਸੀ, ਲੈ ਕੇ ਆਇਆ ਦਹੀਂ ਕੋਲ ਹੈ ਮੇਰੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਲੰਗਾਹ ਚੌਧਰੀ ਜੀ, ਇਸ ਦਾ ਮਤਲਬ ਇਹ ਹੋਇਆ ਕਿ ਸਵੇਰ ਦਾ ਲੰਗਰ ਪ੍ਰਸ਼ਾਦਾ ਨਹੀਂ ਛਕਿਆ, ਤੁਸੀਂ ਨਹੀਂ ਛਕਿਆ ਲੰਗਰ? ਕਹਿਣ ਲੱਗੇ, ਹਾਂ ਮਹਾਰਾਜ ਨਹੀਂ ਛਕਿਆ। ਪਤਾ ਗੁਰੂ ਅਰਜਨ ਦੇਵ ਸਾਹਿਬ ਕੀ ਕਹਿੰਦੇ? ਕਹਿੰਦੇ, ਲੰਗਾਹ ਜੇ ਸਵੇਰ ਦਾ ਤੂੰ ਨਹੀਂ ਛਕਿਆ ਤੇ ਸੱਜਣਾ ਛਕਿਆ, ਮੈਂ ਵੀ ਨਹੀਂ ਛਕਿਆ, ਇਕੱਠੇ ਛਕਾਂਗੇ, ਲਿਆਓ ਖੋਲੋ ਦਹੀਂ ਵਾਲਾ ਬਰਤਨ। ਗਲਣਾ ਲਾ ਲੈਂਦੇ ਸਨ ਮਹਾਰਾਜ ਆਪਣੇ ਸਿੱਖ, ਦੇਖਦੇ ਸਾਂ ਕਿਤਨੀ ਨਿਮਰਤਾ ਹੈ ਤੇਰੇ ਚ, ਕਿਤਨੀ ਸਹਿਨਸ਼ੀਲਤਾ ਹੈ, ਕਿਤੇ ਮੱਥੇ ਤਿਉੜੀ ਤਾਂ ਨਹੀਂ ਪਈ, ਕਿਤੇ ਬੁਰਕੀ ਗਲ ਤੋਂ ਥੱਲੇ ਤਾਂ ਨਹੀਂ ਨਿਕਲ ਗਈ, ਕਿਤੇ ਵੀ ਸਤਿਗੁਰ ਨਹੀਂ ਮਿਲੇ ਤੇ ਨਾ ਸਹੀ। ਅੱਜ ਸਾਧ ਸੰਗਤ ਕਿਤੇ ਐਸੀ ਪ੍ਰੀਤ ਸਾਡੀ ਗੁਰੂ ਨਾਲ ਬਣੇ। ਗੁਰੂ ਆਪਣੇ ਭਗਤ ਆਪਣੇ ਪਿਆਰੇ ਦੀ ਵਡਿਆਈ ਪ੍ਰਗਟ ਕਰਦਾ ਹੈ, ਉਹਨੂੰ ਗੁੱਝਾ ਨਹੀਂ ਰਹਿਣ ਦਿੰਦਾ, ਉਹਦੀ ਝੋਲੀ ਚ ਮਾਣ ਸਤਿਕਾਰ ਲੋਕ ਪ੍ਰਲੋਕ ਦਾ ਪਾਉਂਦਾ ਹੈ। ਰਹਿਤਨਾਮਿਆਂ ਚ ਜ਼ਿਕਰ ਆਇਆ, ਬਿਨ ਜਪ ਜਾਪ ਪੜ੍ਹੇ ਜੋ ਖਾਵੇ ਸੋ ਵਿਸ਼ਟਾ ਕਾ ਕੀਟ ਕਹਾਵੇ। ਗੰਧ ਦਾ ਕੀੜਾ ਹੈ ਜਿਹੜਾ ਬਿਨਾਂ ਜਪ ਜੀ ਸਾਹਿਬ ਜਾਪ ਸਾਹਿਬ ਪੜ੍ਹਨ ਤੋਂ ਬਿਨਾਂ ਕੁਝ ਮੂੰਹ ਵਿੱਚ ਪਾ ਲੈਂਦਾ। ਸਾਧ ਸੰਗਤ ਐਸੀ ਪ੍ਰੀਤ ਗੁਰੂ ਨਾਲ ਬਣਾ ਲਓ, ਬਾਣੀ ਨਾਲ, ਸ਼ਬਦ ਨਾਲ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਤੇ ਭਾਈ ਲੰਗਾਹ ਇਕੱਠਿਆਂ ਪ੍ਰਸ਼ਾਦਾ ਛਕਿਆ ਬਹਿ ਕੇ। ਆਹ ਗੁਰੂ ਦੀ ਪ੍ਰੀਤ ਹੈ, ਸਤਿਗੁਰ ਦੇ ਚਰਨਾਂ ਨਾਲ ਉਹਨਾਂ ਸਿੱਖਾਂ ਦਾ ਪਿਆਰ ਹੈ, ਪ੍ਰੇਮ ਹੈ ਉਹਨਾਂ ਦਾ। ਇਸੇ ਲਈ ਮੇਰੀ ਬਾਂਧੀ ਭਗਤ ਛਡਾਵੈ, ਬਾਂਧੇ ਭਗਤ ਨਾ ਛੂਟੈ ਮੋਹੇ। ਏਕ ਸਮੈਂ ਮੋਕੋ ਗਹਿ ਬੰਧੈ, ਤੌਫਨ ਮੋਪੈ ਜਵਾਬ ਨਾ ਹੋਏ। ਗੋਬਿੰਦ ਭਾਉ ਭਗਤ ਦਾ ਭੁੱਖਾ, ਉਹ ਪ੍ਰੇਮਾ ਭਗਤੀ ਦਾ ਭੁੱਖਾ ਹੈ। ਕੋਈ ਪਿਆਰ ਵਿੱਚ, ਕੋਈ ਪ੍ਰੇਮ ਵਿੱਚ ਭੇਜ ਕੇ ਮੈਨੂੰ ਆਵਾਜ਼ ਮਾਰੇ, ਕੋਈ ਪ੍ਰੀਤ ਵਿੱਚ ਭੇਜ ਕੇ ਮੈਨੂੰ ਪੁਕਾਰੇ, ਉਡੀਕਦਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਦੀ ਐਸੀ ਪ੍ਰੀਤ ਸੀ ਭਾਈ ਲੰਗਾਹ ਨਾਲ, ਲੋਕ ਪ੍ਰਲੋਕ ਦੀਆਂ ਦਾਤਾਂ ਬਖਸ਼ਿਸ਼ਾਂ ਤਾਂ ਗੁਰੂ ਪਾਤਸ਼ਾਹ ਨੇ ਉਹਨੂੰ ਦਿੱਤੀਆਂ। ਜਦੋਂ ਪਿਆਰ ਪੈ ਗਿਆ, ਸ਼ਹਾਦਤ ਦਾ ਜਾਮ ਪੀਣ ਵੇਲੇ ਗੁਰੂ ਅਰਜਨ ਦੇਵ ਸਾਹਿਬ ਜਦੋਂ ਲਾਹੌਰ ਗਏ, ਪੰਜਾਂ ਸਿੱਖਾਂ ਵਿੱਚ ਭਾਈ ਲੰਗਾਹ ਉਹਨਾਂ ਦੇ ਨਾਲ ਸੀ। ਹੋਰ ਇੱਕ ਬਾਤ ਸਾਂਝੀ ਕਰਦੇ ਹਾਂ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਤਿਕਾਰਯੋਗ ਬੇਟੀ ਬੀਬੀ ਵੀਰੋ, ਬੀਬੀ ਵੀਰੋ ਦੀ ਸ਼ਾਦੀ, ਬੀਬੀ ਵੀਰੋ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਭਾਈ ਲੰਗਾਹ ਦੇ ਘਰ ਜਾ ਕੇ ਨਿਭਾਈਆਂ। ਬੀਬੀ ਵੀਰੋ ਦਾ ਉਧਰੋਂ ਵਿਆਹ ਰੱਖਿਆ ਸੀ, ਉਧਰੋਂ ਲਾਹੌਰ ਤੋਂ ਫੌਜਾਂ ਚੜ੍ਹ ਕੇ ਆ ਗਈਆਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਦਾ ਇਹ ਪਹਿਲਾ ਜੰਗ ਸੀ, ਅੰਮ੍ਰਿਤਸਰ ਸਾਹਿਬ ਜਿਹੜਾ ਹੋਇਆ ਜੰਗ, ਛੇਵੇਂ ਪਾਤਸ਼ਾਹ ਜੀ ਦੇ ਨਾਲ ਲਾਹੌਰ ਤੋਂ ਮੁਸਲਤ ਖਾਂ 20,000 ਫੌਜ ਲੈ ਕੇ ਆਇਆ ਸੀ। ਲੋਹਗੜ੍ਹ ਦੇ ਕਿਲੇ ਦੀ ਜੰਗ ਕਹਿੰਦੇ, ਅੰਮ੍ਰਿਤਸਰ ਸਾਹਿਬ ਇਹ ਕਿਲਾ ਹੈ। ਤੋ ਸਾਧ ਸੰਗਤ, ਉਧਰੋਂ ਬੀਬੀ ਵੀਰੋ ਦਾ ਵਿਆਹ ਰੱਖਿਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬੇਟੀ ਦਾ, ਉਧਰੋਂ ਜੰਗ ਸ਼ੁਰੂ ਹੋ ਗਿਆ। ਮਹਾਰਾਜ ਨੇ ਆਪਣੇ ਸਾਰੇ ਪਰਿਵਾਰ, ਆਪਣੀ ਬੱਚੀ ਬੀਬੀ ਵੀਰੋ ਨੂੰ, ਆਪਣੇ ਮਹਿਲ ਸਨ ਜਿਹੜੇ, ਉਹਨਾਂ ਨੂੰ ਕਿੱਥੇ ਭੇਜਿਆ ਜੀ? ਕਦੇ ਵਿਚਾਰ ਕਰਕੇ ਵੇਖਿਓ ਜੇ ਕਿਹੋ ਜਿਹਾ ਸਮਾਂ ਹੋਏਗਾ, ਕਿੰਨਾ ਪਿਆਰ ਹੋਊਗਾ ਭਾਈ ਲੰਗਾਹ ਦਾ ਗੁਰੂ ਪਾਤਸ਼ਾਹ ਜੀ ਦੇ ਨਾਲ। ਛੇਵੇਂ ਪਾਤਸ਼ਾਹ ਨੇ ਆਪਣੇ ਸਾਰੇ ਪਰਿਵਾਰ ਨੂੰ, ਸਾਧ ਸੰਗਤ ਮਹਿਲ ਸਨ ਜਿਹੜੇ ਤੇ ਬੀਬੀ ਵੀਰੋ ਨੂੰ, ਭਾਈ ਲੰਗਾਹ ਦੇ ਘਰ ਚ ਬਾਲ ਭੇਜ ਦਿੱਤਾ। ਸਾਰੀ ਜੰਗ ਤੋਂ ਵਿਹਲੇ ਹੋ ਕੇ, ਜੰਗ ਜਿੱਤ ਕੇ ਫਿਰ ਮਹਾਰਾਜ ਭਾਈ ਲੰਗਾਹ ਦੇ ਘਰ ਗਏ, ਫਿਰ ਬਰਾਤ ਉੱਥੇ ਬੁਲਾਈ, ਚਬਾਲ ਬੀਬੀ ਵੀਰੋ ਦੇ ਵਿਆਹ ਦੀ ਸਾਰੀ ਮਰਿਆਦਾ ਰਸਮ ਭਾਈ ਲੰਗਾਹ ਦੇ ਘਰ ਨਿਭਾਈ ਜਾ ਕੇ ਸਤਿਗੁਰ। ਇਸ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਉਸ ਮਹਾਨ ਗੁਰਸਿੱਖ ਦੀ ਉਪਮਾ ਵਿੱਚ ਕਹਿੰਦੇ ਨੇ, ਢਿੱਲੋਂ ਲਾਹ ਲੰਗਾ ਸੁਹੰਦਾ। ਭਾਈ ਲਾਲ ਤੇ ਭਾਈ ਲੰਗਾ ਇਹ ਚੌਧਰੀ ਸਨ। ਭਾਈ ਲੰਗਾ ਸਤਿਗੁਰੂ ਪਾਤਸ਼ਾਹ ਦਾ ਬੜਾ ਮਹਾਨ ਗੁਰਸਿੱਖ ਹੋਇਆ, ਸਤਿਗੁਰ ਦੇ ਚਰਨਾਂ ਵਿੱਚ ਸ਼ੋਭਦੇ ਹਨ, ਵਡਿਆਈ ਸਤਿਕਾਰ ਪਾਉਂਦੇ ਸੀ। ਪੱਟੀ ਅੰਦਰ ਚੌਧਰੀ, ਢਿੱਲੋਂ ਲਾਹ ਲੰਗਾ ਸੁਹੰਦਾ। ਪੱਟੀ ਅੰਦਰ ਦਾ ਭਾਵ ਹੈ ਪੱਟੀ ਇਲਾਕੇ ਦੇ ਵਿੱਚ, ਜਿਹੜਾ ਪੱਟੀ ਦਾ ਇਲਾਕਾ ਉਥੋਂ ਦਾ ਇਹ ਚੌਧਰੀ ਸੀ ਭਾਈ ਲੰਗਾ। ਤੋ ਸਾਧ ਸੰਗਤ, ਸੋਭਦੇ ਹਨ ਮਹਾਨ ਗੁਰਸਿੱਖ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ। ਅਜਬ ਅਜਾਇਬ ਸੰਗਿਆ ਉਮਰ ਸ਼ਾਹ ਗੁਰ ਸੇਵ ਕਰਨ ਦਾ। ਭਾਈ ਅਜਬ ਤੇ ਭਾਈ ਅਜਾਇਬ ਤੇ ਭਾਈ ਉਮਰ ਸ਼ਾਹ ਇਹ ਤਿੰਨੇ ਸੰਘਾ ਜਾਤ ਦੇ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਹਾਨ ਸੇਵਾ ਕਮਾਉਂਦੇ ਸਨ, ਬੇਅੰਤ ਸੇਵਾ ਕਰਦੇ ਸਨ। ਪੈੜਾ ਛੱਜਲ ਜਾਣੀਐ ਕੰਦੂ ਸੰਗਰ ਮਿਲਿਆ ਹਸੰਦਾ। ਭਾਈ ਪੈੜਾ ਛੱਜਲ ਜਾਤ ਦਾ ਤੇ ਭਾਈ ਕੰਦੂ ਇਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸੰਗਰ ਜਾਤ ਦਾ, ਜਦੋਂ ਵੀ ਸਤਿਗੁਰੂ ਦੇ ਪਾਸ ਆਉਂਦਾ ਸੀ ਹੱਸ ਕੇ ਮਿਲਦਾ ਸੀ ਭਾਈ ਕੰਦੂ। ਤੇ ਸਾਧ ਸੰਗਤ, ਭਾਈ ਪੈੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਾਨ ਗੁਰਸਿੱਖ ਹਰ ਵਕਤ ਖੁਸ਼ੀ ਦੇ ਵਿੱਚ ਆਨੰਦ ਦੇ ਵਿੱਚ ਰਹਿੰਦੇ ਸਨ। ਪੁੱਤ ਸਪੁੱਤ ਕਪੂਰ ਦਿਓ ਸਿੱਖੈ ਮਿਲਿਆ ਮਨ ਵਿਗਸੰਦਾ। ਸਣੇ ਪੁੱਤ ਕਪੂਰ ਦੇਵ, ਭਾਵ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਇਆ। ਸਣੇ ਪੁੱਤ ਕਪੂਰ ਦੇਵ ਜਿਹੜਾ ਇਹ ਗੁਰੂ ਕੇ ਸਿੱਖਾਂ ਦੇ ਵਿੱਚ ਸੰਗਤ ਦੇ ਵਿੱਚ ਆ ਕੇ ਮਿਲਿਆ ਤੇ ਮਨ ਹਿਰਦਾ ਇਹਦਾ ਖਿੜ ਜਾਂਦਾ ਸੀ। ਆਪਣੇ ਪਰਿਵਾਰ ਨੂੰ ਨਾਲ ਲੈ ਕੇ, ਬੱਚਿਆਂ ਨੂੰ ਨਾਲ ਲੈ ਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਆਉਣਾ ਤੇ ਸਤਿਗੁਰ ਦੀ ਸਿੱਖੀ ਧਾਰਨ ਕਰਕੇ ਸਤਿਗੁਰੂ ਨੂੰ ਮਿਲ ਕੇ ਮਨ ਵਿਗਾਸ ਖੜਾਓ ਵਿੱਚ ਆ ਜਾਣਾ, ਆਨੰਦ ਵਿੱਚ ਆ ਜਾਣਾ। ਸੰਮਣ ਹੈ ਸ਼ਾਹਬਾਜਪੁਰ ਗੁਰਸਿੱਖਾਂ ਦੀ ਸੇਵਕ ਲਹੰਦਾ। ਸੰਮਣ ਹੈ ਸ਼ਾਹਬਾਜਪੁਰ ਗੁਰਸਿੱਖਾਂ ਦੀ ਸਾਰ ਲਹੰਦਾ। ਸਾਧ ਸੰਗਤ, ਸ਼ਾਹਬਾਜਪੁਰ ਦਾ ਕੌਣ? ਭਾਈ ਸੰਮਣ, ਗੁਰਸਿੱਖਾਂ ਦੀ ਸਾਰ ਲਹੰਦਾ, ਸਾਰ ਲੈਂਦਾ ਸੀ, ਭੁੱਖੇ ਨੂੰ ਭੋਜਨ, ਨੰਗੇ ਨੂੰ ਕੱਪੜਾ, ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚੋਂ ਜੋ ਸਿੱਖਿਆ ਮਿਲੀ ਵੰਡ ਕੇ ਛਕਣ ਦੀ, ਸਾਧ ਸੰਗਤ ਉਹ ਕਮਾਉਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਉਪਦੇਸ਼ ਮਿਲਿਆ ਗੁਰਸਿੱਖਾਂ ਦੀ ਸੇਵਾ ਕਰਨੀ ਹੈ। ਦਰਵਾਜ਼ੇ ਤੇ ਭੁੱਖਾ ਆਇਆ, ਭੁੱਖਾ ਵਾਪਸ ਨਹੀਂ ਜਾਣ ਦੇਣਾ, ਨੰਗਾ ਆਇਆ ਬਸਤਰ ਦੇ ਕੇ ਤੋਰਨਾ ਹੈ, ਕੋਈ ਧਰਤੀ ਤੇ ਡਿੱਗਿਆ ਉਹਨੂੰ ਉਠਾ ਕੇ ਗਲ ਨਾ ਲਾਉਣਾ ਹੈ। ਇਸੇ ਤਰ੍ਹਾਂ ਜਿਹੜਾ ਭਾਈ ਸੰਮਣ ਹੈ ਸ਼ਾਹਬਾਜਪੁਰ ਦਾ, ਇਹ ਸਤਿਗੁਰੂ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਕਮਾ ਕੇ ਗੁਰਸਿੱਖਾਂ ਦੀ ਸੇਵਾ ਕਰਦਾ ਹੈ। ਜੋਧਾ ਜੱਲੋ ਤੁਲਸਪੁਰ ਮੋਹਣ ਆਲਮ ਗੰਜ ਰਹੰਦਾ। ਭਾਈ ਜੋਧਾ ਤੇ ਭਾਈ ਜੱਲ ਤੁਲਸਪੁਰ ਵਿਖੇ ਤੇ ਭਾਈ ਮੋਹਣ ਆਲਮਗੰਜ ਵਿਖੇ ਰਹਿੰਦੇ ਸੀ, ਗੁਰੂ ਪਾਤਸ਼ਾਹ ਦੇ ਮਹਾਨ ਸਿੱਖ ਹੋਏ ਹਨ। ਗੁਰਮੁਖ ਵੱਡਿਆਂ ਵੱਡੇ ਮਸੰਦਾ। ਇਹ ਵੱਡੇ ਵੱਡੇ ਐਸੇ, ਮਸੰਦ ਦਾ ਇੱਥੇ ਅਰਥ ਹੈ ਪ੍ਰਚਾਰਕ, ਐਸੇ ਐਸੇ ਵੱਡੇ ਗੁਰਮੁਖ ਪ੍ਰਚਾਰਕ ਸਨ ਜਿਹੜੇ ਆਪ ਤੇ ਤਰੇ, ਹੋਰਨਾਂ ਨੂੰ ਵੀ ਉਹਨਾਂ ਨੇ ਪ੍ਰਭੂ ਚਰਨਾਂ ਨਾਲ ਜੋੜਨਾ ਕੀਤਾ ਗੁਰਸਿੱਖੀ ਦਾ ਪ੍ਰਚਾਰ ਕਰਕੇ। ਗੁਰਮੁਖ ਵੱਡਿਆਂ ਵੱਡੇ ਮਸੰਦਾ, ਮਸੰਦ ਸ਼ਬਦ ਜਿਹੜਾ ਸੀ ਇਹ ਪਹਿਲਾਂ ਬੜਾ ਸਤਿਕਾਰਯੋਗ ਸ਼ਬਦ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਥਾਂ ਥਾਂ ਵੱਖ ਵੱਖ ਜਗ੍ਹਾ ਦੇ ਉੱਤੇ ਸਿੱਖੀ ਦੇ ਪ੍ਰਚਾਰਕ ਪ੍ਰਚਾਰ ਕਰਨ ਵਾਸਤੇ ਭੇਜੇ, ਔਰ ਜੋ ਵੀ ਸੰਗਤਾਂ ਦੀ ਮਾਇਆ ਦਸਵੰਧ ਆਦਿਕ ਦੀ ਤੇ ਹੋਰ ਚੀਜ਼ਾਂ ਵਸਤਾਂ ਇਕੱਠੀਆਂ ਹੋਣੀਆਂ ਉਹ ਸਾਰੀ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਪਹੁੰਚਾਇਆ ਕਰਦੇ ਸੀ। ਇਹ ਬੜਾ ਸਤਿਕਾਰਯੋਗ ਸ਼ਬਦ ਸੀਗਾ, ਇਹਨਾਂ ਨੂੰ ਬੜਾ ਸਤਿਕਾਰ ਦਿੱਤਾ ਜਾਂਦਾ ਸੀ। ਪਰ ਜਦੋਂ ਇਹਨਾਂ ਮਸੰਦਾਂ ਦੇ ਜੀਵਨ ਵਿੱਚ ਗਿਰਾਵਟ ਆਈ ਹੈ ਦਸਵੇਂ ਪਾਤਸ਼ਾਹ ਜੀ ਦੇ ਵੇਲੇ ਇਹਨਾਂ ਮਸੰਦਾਂ ਦੀ, ਫਿਰ ਜਿਹੜੀ ਮਰਿਆਦਾ ਸੀਗੀ ਇਹਨਾਂ ਨੂੰ ਥਾਪਣ ਦੀ, ਉਹ ਸਤਿਗੁਰੂ ਪਾਤਸ਼ਾਹ ਜੀ ਨੇ ਖਤਮ ਕਰ ਦਿੱਤੀ। ਅੱਜ ਕੱਲ੍ਹ ਮਸੰਦ ਸ਼ਬਦ ਜਿਹੜਾ ਉਹ ਪਾਪੀਆਂ ਦੁਸ਼ਟਾਂ ਵਾਸਤੇ ਤੇ ਗੁਰੂ ਤੋਂ ਜਿਹੜੇ ਬੇਮੁੱਖ ਨੇ ਉਹਨਾਂ ਵਾਸਤੇ, ਆਮ ਤੌਰ ਤੇ ਗੁਰੂ ਘਰ ਦਾ ਧਾਨ ਖਾਣ ਵਾਲਿਆਂ ਵਾਸਤੇ ਵਰਤਿਆ ਜਾਂਦਾ ਹੈ। ਤੋ ਸਾਧ ਸੰਗਤ, ਉਸ ਵਕਤ ਸਤਿਗੁਰੂ ਪਾਤਸ਼ਾਹ ਜੀ ਦੇ ਸਮੇਂ ਇਹ ਲਫ਼ਜ਼ ਬੜਾ ਸਤਿਕਾਰਯੋਗ ਲਫ਼ਜ਼ ਸੀ। ਤੋ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬੜੇ ਐਸੇ ਗੁਰਸਿੱਖ ਪਿਆਰਿਆਂ ਦਾ ਉਧਾਰ ਕੀਤਾ, ਜਿਹੜੇ ਆਪ ਗੁਰੂ ਚਰਨਾਂ ਨਾਲ ਜੁੜੇ ਸਨ, ਸਾਧ ਸੰਗਤ ਉਹ ਗੁਰਮੁਖ ਸਨ, ਹੋਰ ਵੱਖ ਵੱਖ ਥਾਵਾਂ ਤੇ ਦੁਨੀਆਂ ਭਰ ਚ ਜਾ ਕੇ ਪ੍ਰਚਾਰ ਕਰਦੇ ਸਨ ਤੇ ਪ੍ਰਚਾਰ ਕਰਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਸੰਗਤਾਂ ਨੂੰ ਜੋੜਦੇ ਸਨ। ਗੁਰਮੁਖ ਵੱਡਿਆਂ ਵੱਡੇ ਮਸੰਦਾ ਐਸੇ ਮਹਾਨ ਹਨ ਗੁਰਸਿੱਖ, ਜਿਹੜੇ ਵੱਡਿਆਂ ਤੋਂ ਵੀ ਵੱਡੇ ਗੁਰਸਿੱਖੀ ਕਮਾਉਣ ਵਾਲੇ ਹਨ।